And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਓਕੇ, ਹਾਲਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਕੈਨੇਡਾ ਦੀ ਟੀਮ ਦਾ ਜਿਹੜਾ ਕੱਲ੍ਹ ਮੁਕਾਬਲਾ ਸੀ ਸਵਿਟਜ਼ਰਲੈਂਡ ਨਾਲ, ਕੱਲ੍ਹ ਦੁਪਹਿਰੇ 12 ਵਜੇ ਇਹ ਮੁਕਾਬਲਾ ਸ਼ੁਰੂ ਹੋਇਆ। ਫਸਟ ਹਾਫ ਸੀ ਜਿਹੜਾ ਠੀਕ ਠਾਕ ਰਿਹਾ ਨਾ, 0-0 ਤੇ ਰੈਪ ਅਪ ਹੋ ਗਿਆ, ਵੀ ਬਰਾਬਰ ਚੱਲ ਰਹੀਆਂ ਸੀ ਟੀਮਾਂ। ਹਾਲਾਂਕਿ ਉਸ ਸਮੇਂ ਵੀ ਲੱਗਿਆ, ਜਿਹੜੇ ਕੁਝ ਦੇਖਦੇ ਨੇ ਜ਼ਿਆਦਾ ਕਲੋਜ਼ਲੀ ਮੈਚ ਨੂੰ, ਈਵਨ ਦੇ ਕੁਝ ਕਮੈਂਟੇਟਰਸ ਵੀ ਸੀ, ਉਹ ਗੱਲ ਕਰਦੇ ਸੀ ਯਾਰ ਕਿ ਥੋੜ੍ਹਾ ਅਟੈਕ ਜ਼ਿਆਦਾ ਕਰਨਾ ਚਾਹੀਦਾ ਕੈਨੇਡਾ ਦੀ ਟੀਮ ਨੂੰ। ਪਰ ਫਸਟ ਹਾਫ ਦੇ ਵਿੱਚ ਫਿਰ ਵੀ ਭਾਵੇਂ ਸਕੋਰ 0-0 ਰਹਿੰਦਾ, ਸੈਕਿੰਡ ਹਾਫ ਅਜੇ ਸ਼ੁਰੂ ਹੋਇਆ ਸੀ ਸਟੇਡੀਅਮ ਦੇ ਵਿੱਚ, ਅਤੇ ਕਈ ਜਿਹੜੇ ਫੈਨ ਸੀਗੇ ਸ਼ਾਇਦ ਅਜੇ ਆਪਣੀ ਸੀਟਾਂ 'ਤੇ ਆ ਕੇ ਵਾਪਸ ਵੀ ਨਹੀਂ ਸੀ ਬੈਠੇ। ਵਿਦਇਨ ਦ ਫਸਟ ਮਿਨਟ, ਸੋ 46th minute ਆਫ ਦ ਗੇਮ, ਬਸ ਵੀ ਸਵਿਟਜ਼ਰਲੈਂਡ ਨੇ ਗੋਲ ਦਾਗ ਦਿੱਤਾ ਅਤੇ 1-0 ਦੀ ਬੜਤ ਲੈ ਲਈ। ਉਹ ਤੋਂ ਫਿਰ ਤਕਰੀਬਨ 11 ਮਿੰਟ ਬਾਅਦ ਦੂਜਾ ਗੋਲ ਸਕੋਰ ਹੋ ਗਿਆ ਅਤੇ 2-0 ਤੋਂ ਸਵਿਟਜ਼ਰਲੈਂਡ ਅੱਗੇ ਹੋ ਗਿਆ।
ਜਾਂ ਫਿਰ 76th minute ਦੇ ਵਿੱਚ ਪ੍ਰੋਮਿਸ ਡੇਵਿਡ ਵੱਲੋਂ ਕੈਨੇਡਾ ਦਾ ਇਕਲੌਤਾ ਗੋਲ ਜਿਹੜਾ ਦਾਗਿਆ ਗਿਆ, 2-1 ਦੇ ਨਾਲ ਅਸੀਂ ਫਿਰ ਵੀ ਹਾਰ ਗਏ। ਦੋਨੋਂ ਹੀ ਹਾਫਸ ਦੇ ਜਿਹੜੇ ਸੈਕਿੰਡ ਹਾਫ ਸਨ ਉਹਨਾਂ ਦੇ ਵਿੱਚ ਲੱਗਿਆ ਵੀ ਕੈਨੇਡੀਅਨ ਟੀਮ ਵਧੀਆ ਜ਼ਿਆਦਾ ਅਗਰੈਸਿਵਲੀ ਪਰਫੋਰਮ ਕਰ ਰਹੀ ਸੀ। ਸ਼ੁਰੂਆਤ ਦੇ ਵਿੱਚ ਦੋਨੋਂ ਹਾਫਸ ਦੀ ਜਿਹੜੀ ਸਟਾਰਟ ਸਾਡੀ ਰਹੀ ਥੋੜ੍ਹੀ ਕਮਜ਼ੋਰ ਲੱਗੀ, ਪਰ ਬਾਈ ਦੀ ਐਂਡ ਆਫ ਦ ਗੇਮ ਜੇ ਆਪਾਂ ਪੋਜੈਸ਼ਨ ਦੇ ਅੰਕੜੇ ਦੇਖੀਏ ਤਾਂ 45% ਪੋਜੈਸ਼ਨ ਕੈਨੇਡੀਅਨ ਟੀਮ ਦੇ ਕੋਲ ਰਿਹਾ। ਪਰ ਜੇ ਕੋਈ ਉੱਦਾਂ ਗੇਮ ਨੂੰ ਜਿਹਨਾਂ ਨੇ ਆਫ ਐਂਡ ਆਨ ਸਾਡੇ ਵਰਗਿਆਂ ਨੇ ਦੇਖਿਆ ਹੋਵੇਗਾ, ਦੇਖ ਕੇ ਤਾਂ ਲੱਗਦਾ ਸੀ ਵੀ ਜਿਵੇਂ ਸਾਡੇ ਕੋਲ ਪੋਜੈਸ਼ਨ ਬਹੁਤ ਘੱਟ ਰਹੀ ਹੋ। ਪਰ ਬਿਕੋਜ਼ ਟੂਵਰਡਸ ਦ ਐਂਡ ਆਫ ਦ ਗੇਮ ਕੈਨੇਡੀਅਨ ਟੀਮ ਪਰਫੋਰਮ ਵੈਰੀ ਅਗਰੈਸਿਵਲੀ।
ਵਾਸੂ ਜੀ, ਵਿਦ ਇਨ ਦ ਲਾਸਟ ਮਿੰਟ ਔਰ ਸੋ ਇੱਕ ਮਤਲਬ ਗੋਲ ਦੇ ਉੱਪਰ ਕਈ ਸ਼ਾਟਸ ਵੀ ਲਏ, ਪਰ ਉਹ ਹੁੰਦਾ ਵੀ ਜੇ ਕਿਤੇ ਉਹ ਸ਼ਾਟਸ ਥੋੜ੍ਹੇ ਜਿਹੇ ਜ਼ਿਆਦਾ ਦਮਦਾਰ ਹੁੰਦੇ, ਐਂਗਲ ਕਿਤੇ ਥੋੜ੍ਹਾ ਜਿਹਾ ਵੱਖਰਾ ਹੁੰਦਾ ਤਾਂ ਕਹਾਣੀ ਅਲੱਗ ਹੋ ਸਕਦੀ ਸੀ।
ਅਤੇ ਕੁਝ ਜਿਹੜੀਆਂ ਕਿਕਸ ਸੀਗੀਆਂ ਉਹ ਬੜੀਆਂ ਕਮਜ਼ੋਰ
ਲੱਗੀਆਂ
ਨਾ, ਸਾਰਿਆਂ ਨੇ ਇਹ ਗੱਲ ਕਹੀ ਆ। ਅਤੇ ਬਟ ਬਾਈ ਦ ਐਂਡ ਆਫ ਦ ਗੇਮ ਜੋ ਵੀ ਆ, ਚਲੋ ਸਕੋਰ 2-1 ਰਿਹਾ, ਫੈਨਸ ਐਕਸਪੈਕਟਡ ਮੋਰ, ਪਰ ਅਸੀਂ ਇਹ ਨਾ ਭੁੱਲੀਏ ਕਿ ਕੈਨੇਡੀਅਨ ਟੀਮ ਨੇ ਇਸ ਵਰਲਡ ਕੱਪ ਤੋਂ ਪਹਿਲਾਂ ਅੱਜ ਤੱਕ ਕਿਸੇ ਵੀ ਵਰਲਡ ਕੱਪ ਦੇ ਵਿੱਚ ਟੋਟਲ ਮਿਲਾ ਕੇ ਇੱਕੋ ਹੀ ਗੋਲ ਕੀਤਾ
ਜੀ,
ਤੇ ਇਹ ਹੁਣ ਇੱਕ ਗੇਮ ਦੇ ਵਿੱਚ ਅਸੀਂ ਇੱਕ ਗੋਲ ਕੀਤਾ, ਸੋ ਇਟਸ ਨਾਟ ਟੂ ਬੈਡ। ਜਦੋਂ ਵਰਲਡ ਕੱਪ ਸ਼ੁਰੂ ਹੋਇਆ ਸੀ ਉਦੋਂ ਇੰਨੀਆਂ ਉਮੀਦਾਂ ਨਹੀਂ ਸੀਗੀਆਂ।
ਸੋ ਇਹ ਕਹਿ ਲਓ ਗਰੁੱਪ ਸਟੇਜ ਦੇ ਵਿੱਚ ਕੈਨੇਡੀਅਨ ਟੀਮ ਨੇ 3 ਮੈਚ ਖੇਡੇ, ਤਿੰਨਾਂ ਦੇ ਵਿੱਚ ਵੱਖੋ ਵੱਖਰੇ ਰਿਜ਼ਲਟ ਆ ਲਏ, ਜਿਹੜੇ 3 ਰਿਜ਼ਲਟ ਹੋ ਸਕਦੇ। 1 ਮੈਚ ਡਰਾ ਹੋਇਆ, 1 ਜਿੱਤ ਲਿਆ, 1 ਹਾਰ ਗਏ, ਅਤੇ ਨਤੀਜੇ ਵਜੋਂ ਭਾਵੇਂ ਚਲੋ ਗਰੁੱਪ ਦੇ ਵਿੱਚ 2 ਨੰਬਰ 'ਤੇ ਫਿਨਿਸ਼ ਕੀਤਾ, ਇਹਦਾ ਮਤਲਬ ਹੁਣ ਇਹ ਹੈ ਕਿ ਕੈਨੇਡਾ ਰਾਊਂਡ ਆਫ 32 ਵਾਸਤੇ ਕੁਆਲੀਫਾਈ ਤਾਂ ਕਰ ਗਿਆ। ਪਰ ਜੇ ਕੱਲ੍ਹ ਦਾ ਮੈਚ ਜਿੱਤ ਜਾਂਦੇ ਤਾਂ ਜਿਹੜਾ ਰਾਊਂਡ ਆਫ 32 ਵਾਲਾ ਕੈਨੇਡਾ ਦਾ ਮੈਚ ਹੋਣਾ ਸੀ ਉਹ 2 ਜੁਲਾਈ ਨੂੰ ਵੈਨਕੂਵਰ 'ਚ ਹੀ ਹੋਣਾ ਸੀ, ਪਰ ਹੁਣ ਕੈਨੇਡਾ ਦੀ ਟੀਮ ਨੂੰ ਜਾਣਾ ਪੈਣਾ ਹੈ ਸੰਡੇ ਨੂੰ ਮੈਚ ਖੇਡਣ ਲਈ LA।
ਯਾ, ਅਤੇ LA ਦੇ ਵਿੱਚ ਕਿਹੜੀ ਟੀਮ ਨਾਲ ਮੈਚ ਹੋਏਗਾ, ਇਹ ਕੱਲ੍ਹ ਜਿਹੜੀਆਂ 2 ਗੇਮਸ ਹੋਈਆਂ ਕੱਲ੍ਹ ਸ਼ਾਮ ਨੂੰ ਉਹਨਾਂ ਦੇ ਵਿੱਚੋਂ ਇਹ ਨਿਰਧਾਰਿਤ ਹੋਣਾ ਸੀ। ਸੋ ਸਾਰੇ ਐਕਸਪੈਕਟ ਇਹ ਕਰ ਰਹੇ ਸੀ ਕਿ ਸਾਊਥ ਕੋਰੀਆ ਦੇ ਨਾਲ ਮੋਸਟ ਲਾਈਕਲੀ ਇਹ ਮੈਚ ਹੋਏਗਾ, ਕਿਉਂਕਿ ਸਾਊਥ ਕੋਰੀਆ ਕਾਫੀ ਸਮੇਂ ਤੋਂ 2 ਨੰਬਰ 'ਤੇ ਹੈ, ਸੀਗੀ ਕਹਿ ਲਓ ਕਿ ਗਰੁੱਪ ਏ ਦੇ ਵਿੱਚ, 1 ਨੰਬਰ 'ਤੇ ਮੈਕਸੀਕੋ ਰਿਹਾ। ਪਰ ਸਾਊਥ ਅਫਰੀਕਾ ਦੇ ਨਾਲ ਮੈਚ ਸੀ ਕੱਲ੍ਹ ਸਾਊਥ ਕੋਰੀਆ ਦਾ, ਅਤੇ ਸਾਊਥ ਅਫਰੀਕਾ ਨੇ ਸਾਊਥ ਕੋਰੀਆ ਨੂੰ ਹਰਾ ਦਿੱਤਾ, ਵਿਚ ਇਜ਼ ਅ ਮੱਚ ਹਾਇਰ ਰੈਂਕ ਟੀਮ। ਸਾਊਥ ਕੋਰੀਆ ਤਕਰੀਬਨ 25ਵਾਂ ਰੈਂਕ ਆ ਅਤੇ ਸਾਊਥ ਅਫਰੀਕਾ 54ਵਾਂ ਰੈਂਕ ਆ ਫੀਫਾ ਰੈਂਕਿੰਗਸ ਦੇ ਵਿੱਚ, ਅਤੇ ਕੈਨੇਡਾ ਇਸ ਵੇਲੇ 31ਵੇਂ ਰੈਂਕ 'ਤੇ ਹੈ ਫੀਫਾ ਰੈਂਕਿੰਗਸ ਦੇ ਵਿੱਚ। ਸੋ 54ਵੇਂ ਰੈਂਕ ਵਾਲੀ ਟੀਮ ਨੇ ਤਕਰੀਬਨ 25ਵੇਂ ਰੈਂਕ ਵਾਲੀ ਟੀਮ ਨੂੰ ਹਰਾ ਦਿੱਤਾ ਸਾਊਥ ਕੋਰੀਆ ਨੂੰ।
ਅਤੇ ਸਾਊਥ ਅਫਰੀਕਾ ਵੀ ਇਸ ਤਰ੍ਹਾਂ ਕੁਆਲੀਫਾਈਂਗ ਸਟੇਜ ਦੇ ਵਿੱਚ ਪਹਿਲੀ ਵਾਰ ਪਹੁੰਚਿਆ,
ਰਾਊਂਡ ਆਫ 32
ਕਿਉਂਕਿ ਚਲੋ ਰਾਊਂਡ ਆਫ 32 ਨੌਕਆਊਟ ਸਟੇਜ ਪਹਿਲੀ ਵਾਰ, ਜਿਵੇਂ ਕੈਨੇਡਾ ਨੌਕਆਊਟ ਸਟੇਜ ਪਹਿਲੀ ਵਾਰ ਗਿਆ, ਇਸੇ ਤਰ੍ਹਾਂ ਸਾਊਥ ਅਫਰੀਕਾ ਵੀ ਉਸ ਸਟੇਜ 'ਤੇ ਪਹਿਲੀ ਵਾਰ ਪਹੁੰਚਿਆ।
ਸੋ ਇਹਦੇ ਨਾਲ ਇੱਕ ਤਾਂ ਨੁਕਸਾਨ ਇਹ ਹੋਇਆ ਕਿ ਸਾਡੀ ਜਿਹੜੀ ਹੋਮ ਗਰਾਊਂਡ ਐਡਵਾਂਟੇਜ ਸੀ ਜੋ ਹੋ ਸਕਦੀ ਸੀ ਉਹ ਸਾਨੂੰ ਨਹੀਂ ਮਿਲੀ, ਜੇ ਅਸੀਂ ਪਹਿਲੇ ਨੰਬਰ 'ਤੇ ਹੁੰਦੇ ਫਿਰ ਵੈਨਕੂਵਰ 'ਚ ਹੋਣਾ ਸੀ ਮੈਚ। ਦੂਜਾ ਇਹ ਕਿ ਜਿਹੜਾ ਉਹ ਮੈਚ ਹੋਣਾ ਸੀ ਉਹ ਜਿਹੜੀਆਂ 3 ਰੈਂਕ ਵਾਲੀਆਂ ਟੀਮਸ ਨੇ ਗਰੁੱਪਸ ਦੇ ਵਿੱਚੋਂ ਜਿਹੜੀਆਂ ਰਾਊਂਡ ਆਫ 32 ਦੇ ਵਿੱਚ ਪਹੁੰਚਣਗੀਆਂ ਉਹਨਾਂ ਵਿੱਚੋਂ ਕਿਸੇ ਇੱਕ ਟੀਮ ਦੇ ਨਾਲ ਹੋਣਾ ਸੀ, ਮਤਲਬ ਉਹ ਥੋੜ੍ਹਾ ਲੋਅਰ ਰੈਂਕ ਟੀਮ ਦੇ ਨਾਲ ਮੈਚ ਹੋ ਸਕਦਾ ਸੀ।
ਪਰ ਸਾਊਥ ਅਫਰੀਕਾ ਨਾਲ ਵੀ ਜਿਵੇਂ ਮੈਚ ਹੈਗਾ, ਨੋਟ ਟੂ ਬੈਡ, ਬਾਕੀ ਉਹੀ ਹੈ ਵਾਸੂ ਜੀ, ਔਨ ਦ ਡੇ ਜਿਹੜੀ ਟੀਮ ਜ਼ਿਆਦਾ ਗੋਲ ਸਕੋਰ ਕਰ ਗਈ ਨਾ, ਦੇ ਆਰ ਸੋ ਮੈਨੀ ਫੈਕਟਰਸ, ਜਿਵੇਂ ਅਸੀਂ ਕੱਲ੍ਹ ਵੀ ਦੇਖਿਆ ਕਿ ਜਿਹੜੇ ਸਪੈਸ਼ਲੀ ਸੈਕਿੰਡ ਹਾਫ ਦੇ ਅਖੀਰਲੇ 15 ਮਿੰਟ ਸੀ ਨਾ, ਜਦੋਂ ਆ ਪਹਿਲਾ ਗੋਲ ਸਕੋਰ ਹੋ ਗਿਆ ਉਸ ਤੋਂ ਬਾਅਦ ਸਪੈਸ਼ਲੀ, ਉਹਦੇ ਵਿੱਚ ਕਈ ਮੌਕੇ ਸੀਗੇ, ਅਤੇ ਜੇ ਸ਼ਾਟ ਥੋੜ੍ਹਾ ਜ਼ਿਆਦਾ ਜ਼ੋਰਦਾਰ ਹੋਵੇ, ਐਂਗਲ ਥੋੜ੍ਹਾ ਫਰਕ ਹੋਵੇ, ਉਹਨਾਂ ਦਾ ਕੀਪਰ ਕੋਈ ਮਾੜੀ ਜਿਹੀ ਗਲਤੀ ਕਰ ਦੇਵੇ, ਥੋੜ੍ਹੀ ਜਿਹੀ ਕਿਸਮਤ ਸਾਥ ਦਿੰਦੀ, ਤਾਂ ਇਹ ਸਕੋਰ ਕੱਲ੍ਹ ਦਾ ਵੱਖਰਾ ਹੋ ਸਕਦਾ ਸੀ। ਸੋ ਔਨ ਦ ਡੇ ਜਿਹੜੀ ਟੀਮ ਜ਼ਿਆਦਾ ਗੋਲ ਸਕੋਰ ਕਰ ਗਈ ਉਹਨੇ ਮੈਚ ਜਿੱਤ ਜਾਣਾ।
ਯੈਸ, ਅਤੇ ਨਾਲ ਇਹ ਸੀਗਾ ਕਿ ਰਿਕਵਰੀ ਵਾਸਤੇ
ਥੋੜ੍ਹਾ
ਟਾਈਮ ਜ਼ਿਆਦਾ ਮਿਲ ਜਾਂਦਾ। ਹੁਣ ਇਹ ਐਤਵਾਰ ਨੂੰ ਹੋਣਾ ਮੈਚ ਜਿਹੜਾ ਸਾਡਾ ਰਾਊਂਡ ਆਫ 32 ਦਾ, ਵੈਸੇ ਉਹ 2 ਜੁਲਾਈ ਨੂੰ ਹੋ ਸਕਦਾ ਸੀ।
ਅਲਫੋਨਸੋ ਡੇਵਿਸ ਜਿਹੜੇ ਕੈਨੇਡੀਅਨ ਟੀਮ ਦੇ ਕੈਪਟਨ ਨੇ, ਉਹਨਾਂ ਨੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਮੈਚ ਨਹੀਂ ਖੇਡਿਆ, ਕੱਲ੍ਹ ਵੀ ਨਹੀਂ ਸਨ ਖੇਡੇ। ਗੇਮ ਤੋਂ ਪਹਿਲਾਂ ਇਸ ਗੱਲ ਦੀਆਂ ਅਟਕਲਾਂ ਲੱਗ ਰਹੀਆਂ ਸੀ ਵੀ ਹੋ ਸਕਦਾ ਸ਼ੁਰੂਆਤ ਦੇ ਵਿੱਚ ਤਾਂ ਉਹ ਖੇਡਣ ਨਾ ਉਤਰਨ ਮੈਦਾਨ 'ਤੇ, ਪਰ ਐਜ਼ ਅ ਸਬਸਟੀਚਿਊਟ ਲੇਟਰ ਔਨ ਫੀਲਡ 'ਤੇ ਆਉਣ। ਜਦੋਂ ਇੱਕ ਵਾਰੀ ਕੈਨੇਡੀਅਨ ਟੀਮ ਜਦੋਂ ਗੋਲਸ ਕੰਸੀਡ ਕਰ ਗਏ ਸੈਕਿੰਡ ਹਾਫ 'ਚ, ਉਦੋਂ ਲੱਗਿਆ ਵੀ ਕਿ ਹੁਣ ਅਲਫੋਨਸੋ ਡੇਵਿਸ ਆਉਣਗੇ, ਉਹ ਨਹੀਂ ਆਏ ਖੇਡਣ। ਬਾਅਦ ਦੇ ਵਿੱਚ ਟੀਮ ਦੇ ਕੋਚ ਨੇ ਕਿਹਾ, ਕਹਿੰਦੇ ਉਹਨਾਂ ਨੇ ਖੇਡਣ ਦੀ ਯੋਜਨਾ ਸੀਗੀ ਹੀ ਨਹੀਂ, ਇਹ ਤਾਂ ਅਸੀਂ ਹਾਂ ਕਹਿੰਦੇ ਅਸੀਂ ਗੱਲ ਸਿਰਫ ਇਸ ਕਰਕੇ ਫਲੋਟ ਕਰਤੀ ਵੀ ਜਿਹੜੀ ਵਿਰੋਧੀ ਧਿਰ ਆ ਉਹਦੇ ਉੱਪਰ ਥੋੜ੍ਹਾ ਦਬਾਅ ਪਏਗਾ।
ਹਾਂ ਕਹਿੰਦੇ ਇਜ਼ ਨੋਟ ਰੈਡੀ ਐਟ,
ਜੀ
ਕਦੇ ਵੀ ਕਹਿੰਦੇ ਪਲਾਨ ਨਹੀਂ ਸੀ ਉਹਨਾਂ ਨੂੰ ਖਿਡਾਉਣ ਦਾ ਵੀ ਕੈਪਟ ਹਿਮ ਐਜ਼ ਅ ਡੀਕੋਏ। ਸੋ ਚਲੋ ਹੁਣ ਇਹ ਜਿਹੜਾ ਮੈਚ ਵਿਜੇ ਜੀ ਕੈਨੇਡਾ ਦੇ ਵਰਲਡ ਕੱਪ ਦੀ ਅੱਜ ਤੱਕ ਦੀ ਸਭ ਤੋਂ ਵਧੀਆ ਆਊਟਿੰਗ ਆ, ਸੋ ਲੈਟਸ ਬੀ ਵੈਰੀ ਹੈਪੀ ਅਬਾਊਟ ਇਟ।
ਆਫ ਕੋਰਸ,
ਤੇ ਹੁਣ ਐਤਵਾਰ ਨੂੰ 12 ਵਜੇ ਮੈਚ ਹੋਣਾ, ਐਂਡ ਆਈ ਐਮ ਵੈਰੀ ਸ਼ੋਰ ਕਿ ਸਾਰੇ ਸਾਡੇ ਲਿਸਨਰਸ ਡੈਫੀਨਿਟਲੀ ਮੈਚ ਫੋਲੋ ਕਰਨਗੇ, ਕਿਉਂਕਿ ਐਤਵਾਰ ਤਾਂ ਸਾਰਿਆਂ ਨੂੰ ਛੁੱਟੀ ਹੁੰਦੀ।
ਜਿਹੜੇ ਫੈਨ ਜ਼ੋਨਸ ਨੇ, ਫੈਨ ਜ਼ੋਨਸ ਵੀ ਉਹਨਾਂ ਦੇ ਵਿੱਚ ਵੀ ਫੈਨਸ ਦੀ ਭਰਮਾਰ ਰਹੇਗੀ, ਐਂਡ ਸਪੈਸ਼ਲੀ ਇਟ ਬੀਇੰਗ ਔਨ ਅ ਸੰਡੇ, ਉਹਦੇ ਕਰਕੇ ਵਿਊਅਰਸ਼ਿਪ ਵੱਧ ਜਾਣੀ ਆ। ਦੇਖੋ ਤੁਸੀਂ ਗੱਲ ਕੀਤੀ ਕਿ ਜੇ ਕੈਨੇਡਾ ਕੱਲ੍ਹ ਵਾਲਾ ਮੈਚ ਜਿੱਤ ਜਾਂਦਾ ਤਾਂ ਇੱਕ ਹੋਮ ਗਰਾਊਂਡ ਦਾ ਐਡਵਾਂਟੇਜ ਰਹਿਣਾ ਸੀ, ਇੱਕ ਰੈਸਟ ਲਈ ਥੋੜ੍ਹਾ ਸਮਾਂ ਜ਼ਿਆਦਾ ਮਿਲ ਜਾਂਦਾ। ਪਰ ਵਾਸੂ ਜੀ ਇੱਕ ਚੀਜ਼ ਹੋਰ ਹੈ, ਜਿਹੜੀ ਬੀਮੋ ਨੇ ਇੱਕ ਐਸਟੀਮੇਟ ਜਾਰੀ ਕੀਤਾ ਕਿ ਜਦੋਂ ਕਦੇ ਵੀ ਕੈਨੇਡਾ ਦੀ ਟੀਮ ਵੈਨਕੂਵਰ ਦੇ ਵਿੱਚ ਖੇਡਦੀ ਆ, ਉਸ ਮੈਚ ਡੇ ਕਰਕੇ ਲੋਕਲ ਇਕਨੋਮੀ ਦੇ ਵਿੱਚ, ਇਕੱਲੇ ਵੈਨਕੂਵਰ ਵੈਨਕੂਵਰ ਦੀ ਗੱਲ ਆ, ਵੀ $70 million ਦੀ ਇਕਨੋਮਿਕ ਐਕਟੀਵਿਟੀ ਹੁੰਦੀ ਆ, ਉਹ ਤਾਂ ਜਦੋਂ ਕੈਨੇਡੀਅਨ ਟੀਮ ਇੱਥੇ ਖੇਡ ਰਹੀ ਆ।
ਸੋ ਉਹਨਾਂ ਨੇ ਇਹ ਕਿਹਾ, ਕਹਿੰਦੇ ਜਿਹੜਾ ਵੀ ਕੋਈ ਹੁਣ ਐਡੀਸ਼ਨਲ ਮੈਚ ਇੱਥੇ ਵੈਨਕੂਵਰ ਦੇ ਵਿੱਚ ਖੇਡਿਆ ਜਾਵੇ ਅਤੇ ਉਹਦੇ 'ਚ ਟੀਮ ਕੈਨੇਡਾ ਖੇਡੇ, ਮਤਲਬ ਰਾਊਂਡ ਆਫ 32 ਦਾ ਜਾਂ ਰਾਊਂਡ ਆਫ 16 ਦਾ ਜੇ ਕੋਈ ਮੈਚ ਇੱਥੇ ਵੈਨਕੂਵਰ ਦੇ ਵਿੱਚ ਹੁੰਦਾ ਅਤੇ ਉਹਦੇ ਵਿੱਚ ਟੀਮ ਕੈਨੇਡਾ ਖੇਡਦੀ ਆ, ਫੋਰ ਐਵਰੀ ਐਡੀਸ਼ਨਲ ਮੈਚ ਵੈਨਕੂਵਰ ਦੀ ਇਕਾਨਮੀ ਦੇ ਵਿੱਚ $70 million ਜੁੜਦਾ।
ਸੋ 2 ਜੁਲਾਈ ਨੂੰ 70 million ਨਹੀਂ ਜੁੜਨਾ।
ਹਾਂ, ਸੋ 70 million ਦਾ ਵੀ ਸਾਡਾ
ਮੇਬੀ 7 ਜਾਂ 10 ਜਾਂ 15 ਜਾਂ ਮੇਬੀ 25-30 ਰਹਿ ਜਾਵੇ, ਪਰ 70 ਨਹੀਂ ਹੁੰਦਾ ਹੁਣ।
ਹਾਂ, ਸੋ ਉਹ ਕੀ ਚੱਕਰ ਹੈ ਕਿ ਅੱਛਾ ਹੁਣ ਇਹਨੂੰ ਲੈ ਕੇ ਵੀ ਜਿਹੜੇ ਰੈਸਟੋਰੈਂਟਸ ਨੇ ਅਤੇ ਜਿਹੜੇ ਹੋਰ ਬਿਜ਼ਨਸਿਸ ਨੇ ਡਾਊਨ ਟਾਊਨ ਦੇ ਵਿੱਚ, ਉਹਨਾਂ ਦਾ ਇਹ ਕਹਿਣਾ, ਕਹਿੰਦੇ ਵੀ ਦੇਖਣ ਨੂੰ ਭਾਵੇਂ ਬਹੁਤ ਇੱਦਾਂ ਲੱਗ ਰਿਹਾ ਵੀ ਬੜੀ ਗਹਿਮਾ ਗਹਿਮੀ ਹੈ, ਬੜਾ ਭੀੜ ਭੜੱਕਾ, ਕਹਿੰਦੇ ਵੀ ਕਿਆ ਬਾਤ ਹੈ, ਪਰ ਕਹਿੰਦੇ ਵੀ ਕੁਝ ਰੈਸਟੋਰੈਂਟਸ ਨੂੰ, ਬਾਰਸ ਨੂੰ, ਪਬਸ ਨੂੰ ਤਾਂ ਬਿਜ਼ਨਸ ਦੇ ਵਿੱਚ ਡੈਫੀਨੇਟਲੀ ਫਾਇਦਾ ਹੋ ਰਿਹਾ, ਪਰ ਜਿਹੜੇ ਬਾਕੀ ਬਿਜ਼ਨਸਿਸ ਨੇ
ਜੀ ਜੀ
ਉਹ ਕਹਿੰਦੇ ਵੀ ਸਾਨੂੰ ਕੋਈ ਇਹ 'ਚੋਂ ਬਹੁਤਾ ਫਾਇਦਾ ਨਹੀਂ ਹੋ ਰਿਹਾ,
ਕਈਆਂ ਦੀਆਂ ਸੇਲਸ ਘੱਟ ਗਈਆਂ।
ਹਾਂ,
ਜਦੋਂ ਕਹਿੰਦੇ ਅਸੀਂ ਪਿਛਲੇ ਸਾਲ ਦੇ ਜੂਨ ਨਾਲ ਆਪਣੀਆਂ ਸੇਲਸ ਕੰਪੇਅਰ ਕਰਦੇ ਹਾਂ, ਸਾਡੀਆਂ ਸੇਲ ਥੋੜ੍ਹੀਆਂ ਨੇ, ਘੱਟ ਗਈਆਂ
ਜੀ ਜੀ। ਸੋ ਉਹ ਇਸ 70 million ਦਾ ਜਿਹੜਾ ਅੰਕੜਾ ਹੈ ਇਹਦੇ ਨਾਲ ਇਤਫਾਕ ਨਹੀਂ ਰੱਖਦੇ।
70 million ਹੈ ਤੁਹਾਡੇ
ਪਾਸ? 70 million ਅਬ ਨਹੀਂ ਹੈ ਤੁਹਾਡੇ,
ਨਹੀਂ ਹੈ ਤੁਹਾਡੇ ਪਾਸ।
ਯਾ, ਸੋ ਇਹ ਥੋੜ੍ਹਾ ਜਿਹਾ ਨੁਕਸਾਨ ਹੋਇਆ
ਜੀ,
ਬਟ ਦੈਟਸ ਓਕੇ।
ਕੋਈ ਰਾਊਂਡ ਆਫ 32 ਵਾਲਾ ਮੈਚ ਹੁਣ 2 ਜੁਲਾਈ ਨੂੰ ਹੈ, ਕੈਨੇਡਾ ਆਫ ਕੋਰਸ ਉਹ ਨਹੀਂ ਖੇਡ ਰਿਹਾ, ਕੈਨੇਡਾ ਨੇ ਤਾਂ ਉਹ ਤੋਂ ਪਹਿਲਾਂ ਹੀ 28 ਤਰੀਕ ਨੂੰ ਖੇਡਣਾ। ਰਾਊਂਡ ਆਫ 16 ਵਾਲਾ ਮੈਚ ਹੋਣਾ, ਜਿਹੜਾ ਕਿ ਇੱਥੇ ਹੋਣ ਵਾਲਾ ਆਪਣਾ ਵੈਸੇ ਵੀ ਅਖੀਰਲਾ ਮੈਚ ਹੀ ਹੋਏਗਾ ਉਹ
ਜੀ।
7ਵਾਂ ਮੈਚ ਟਿਊਜ਼ਡੇ 7 ਜੁਲਾਈ ਨੂੰ,
7 ਜੁਲਾਈ ਨੂੰ
ਜੀ ਜੀ। ਸੋ 7 ਜੁਲਾਈ ਨੂੰ ਰਾਊਂਡ ਆਫ 16 ਵਾਲਾ ਮੈਚ ਇੱਥੇ ਵੈਨਕੂਵਰ 'ਚ ਹੋਏਗਾ,
ਅਤੇ ਉਸ ਮੈਚ ਦੇ ਵਿੱਚ ਕੈਨੇਡੀਅਨ ਟੀਮ ਦੇ ਖੇਡਣ ਦੇ ਅਸਾਰ ਕਹਿੰਦੇ ਬਹੁਤ ਘੱਟ ਨਾ ਮਾਤਰ ਹੀ ਨੇ
ਜੀ ਜੀ। ਪਰ ਇਹ ਗੱਲ ਆ ਬਸ ਜੀ, ਜਿਉਂ ਜਿਉਂ ਅੱਗੇ ਹੁਣ ਰਾਊਂਡ ਆਫ 32 ਆਉਂਦਾ, ਫਿਰ ਰਾਊਂਡ ਆਫ 16, ਫਿਰ ਕੁਆਟਰ ਫਾਈਨਲਸ ਐਂਡ ਦ ਫਾਈਨਲਸ, ਜਿਹੜੇ ਫੈਨ ਜ਼ੋਨਸ ਵਗੈਰਾ ਬਣੇ ਹੋਏ ਨੇ ਉੱਥੇ ਦੇਖੋ ਲੋਕਾਂ ਦੀ ਸ਼ਮੂਲੀਅਤ ਵਧੇਗੀ, ਉੱਥੇ ਲੋਕਾਂ ਦੀ ਗਿਣਤੀ ਵਧੇਗੀ। ਸੋ 70 million ਭਾਵੇਂ ਨਾ ਸਹੀ, ਪਰ ਜਿਹੜੇ ਲੋਕ ਉੱਥੇ ਜਾਣਗੇ, ਥੋੜ੍ਹਾ ਬਹੁਤ ਇਕਨੋਮਿਕ ਐਕਟੀਵਿਟੀ, ਉਹ ਹੁਲਾਰਾ ਜ਼ਰੂਰ ਮਿਲੇਗਾ।
ਬਿਲਕੁਲ, ਐਂਡ ਵੈਰੀ ਸ਼ੋਰ ਕਿ ਜਿਹੜੀ ਕਤਰ ਵਾਲੀ ਮੈਚ ਤੋਂ ਬਾਅਦ ਤਾਂ ਹੁਣ ਜਿਹੜੇ ਸਾਰੇ ਨੇ ਪੈਸੇ ਪੂਰੇ ਹੋ ਚੁੱਕੇ ਨੇ, ਜਿਹੜਾ ਸੀ ਨਾ ਵੀ 600 million ਲੱਗ ਜਾਣਾ, 700 million ਲੱਗ ਜਾਣਾ, ਵੀ ਕਿੰਨਾ ਖਰਚਾ ਹੋ ਗਿਆ ਬੀ ਸੀ ਦਾ ਵੈਨਕੂਵਰ ਦਾ, ਉਹ ਪੈਸੇ ਪੂਰੇ ਹੋ ਚੁੱਕੇ।
ਅੱਛਾ, ਮੈਂ ਕੱਲ੍ਹ ਵਾਸੂ ਜੀ ਜਦੋਂ ਆਹ ਮੈਚ ਖਤਮ ਹੋਇਆ ਕੈਨੇਡਾ ਵਰਸਿਸ ਸਵਿਟਜ਼ਰਲੈਂਡ ਵਾਲਾ, ਉੱਧਰ ਦੂਜੇ ਪਾਸੇ ਬੋਸਨੀਅਨ ਹਰਜ਼ੋਗੋਵੀਨੀਆ ਦਾ ਮੈਚ ਚੱਲ ਰਿਹਾ ਸੀ ਵਿਦ ਇਰਾਨ, ਕਤਰ ਸੋਰੀ, ਨਾਟ ਇਰਾਨ, ਕਤਰ। ਯਾਰ ਜਦੋਂ ਤੁਸੀਂ ਬੀ ਸੀ ਪਲੇਸ ਵਾਲੇ ਸ਼ਾਰਟਸ ਤੋਂ ਬਾਅਦ ਉਹ ਦੂਜੇ ਸਟੇਡੀਅਮ ਦਾ ਸ਼ਾਟ ਵੇਖਦੇ ਹੋ, ਉਹ ਘਾਹ ਬੜਾ ਅਜੀਬ ਲੱਗਦਾ। ਮਤਲਬ ਜਿਹੜੀ ਜੋ ਇੰਪ੍ਰੈਸ਼ਨ ਹੈ ਨਾ ਬੀ ਸੀ ਪਲੇਸ ਦਾ, ਜੋ ਇੱਕ ਤਰ੍ਹਾਂ ਪ੍ਰਭਾਵ ਪੈਂਦਾ ਇਕੱਲਾ ਟੀਵੀ 'ਤੇ ਹੀ ਵੇਖ ਕੇ, ਮਤਲਬ ਲੈਟ ਅਲੋਨ ਕਿ ਇਨ ਪਰਸਨ ਵੇਖੋਗੇ ਤਾਂ ਉਹਦਾ ਇੰਪੈਕਟ ਹੀ ਵੱਖਰਾ, ਉਹ ਹੀ ਆਪਣੇ ਆਪ 'ਚ ਬੜਾ ਇੰਪ੍ਰੈਸਿਵ ਆ। ਉਹ ਐਂ ਲੱਗਦਾ ਜਿਵੇਂ ਦੋ ਅਲੱਗ ਅਲੱਗ ਟੂਰਨਾਮੈਂਟਸ ਦੇ ਮੈਚ ਤੁਸੀਂ ਵੇਖ ਰਹੇ ਹੋ।
ਅਤੇ TSN 'ਤੇ ਜੇ ਤੁਸੀਂ ਮੈਚ ਫੋਲੋ ਕਰੋ ਤਾਂ ਜਿਹੜੇ ਪ੍ਰੀ ਮੈਚ ਪੋਸਟ ਮੈਚ ਸ਼ੋਜ਼ ਨੇ ਜੋ ਵੈਨਕੂਵਰ ਵਿੱਚ ਹੁੰਦੇ ਨੇ, ਅਤੇ ਪਿੱਛੇ ਬੈਕਡ੍ਰੋਪ ਹੁੰਦਾ ਸਾਰਾ ਕੋਲ ਹਾਰਬਰ ਦਾ,
ਜੀ ਜੀ,
ਉਹ ਕਮਾਲ ਹੀ ਲੱਗਦਾ,
ਬਹੁਤ ਸੋਹਣਾ ਲੱਗਦਾ
ਦੇਖਣ ਨੂੰ, ਬਹੁਤ ਸੋਹਣਾ ਲੱਗਦਾ
ਜੀ ਜੀ।
ਲੱਗਦਾ ਵੀ ਵਾਕਈ ਜੰਨਤ ਹੈ ਵੈਨਕੂਵਰ।
ਜੀ ਜੀ, ਸਹੀ ਗੱਲ
ਹੈ ਵੀ,
ਹੈ ਵੀ। ਬਸ ਇਹ ਹੈ ਵੀ ਹੁਣ ਜਿਹੜੀਆਂ ਕੁਝ ਨੀਤੀਆਂ ਨੇ, ਕੁਝ ਪੋਲਿਸੀਜ਼ ਨੇ, ਉਹ ਆਈਡੀਓਲੋਜੀ ਤੋਂ ਹਟ ਕੇ ਪ੍ਰੈਕਟੀਕੈਲਿਟੀ ਵੱਲ ਆਉਣ, ਤਾਂ ਕਿ ਜ਼ਿੰਦਗੀ ਹੋਰ ਬਿਹਤਰ ਹੋ ਸਕੇ। ਸੋ ਵਟਸਐਪ 'ਤੇ ਵਾਸੂ ਜੀ ਕਈ ਮੈਸੇਜਿਸ ਨੇ, ਕਹਿੰਦੇ ਨਾਓ ਟੀਮ ਕੈਨੇਡਾ ਕੈਨ ਹੈਲਪ ਦੀ ਇਕੋਨਮੀ ਟੂ, ਅਤੇ ਹੋਰ ਵੀ ਵਟਸਐਪ 'ਤੇ ਕਈ ਮੈਸੇਜਿਸ ਨੇ। ਸਾਰਿਆਂ ਦਾ ਸਵਾਗਤ ਹੈ ਜੀ। ਅੱਛਾ ਬਸੂ ਜੀ, ਕੁਇਕਲੀ ਯਾਰ, ਵੈਨੇਜ਼ੁਏਲਾ ਦੇ ਵਿੱਚ ਜਿਹੜੇ ਕੱਲ੍ਹ ਦੋ ਭੁਚਾਲ ਆਏ ਨੇ ਬੈਕ ਟੂ ਬੈਕ, ਇੱਕ ਪਹਿਲਾਂ 7.3 ਦੀ ਤੀਬਰਤਾਲ ਆਇਆ, ਦੂਜਾ 7.5 ਦੀ ਤੀਬਰਤਾਲ ਆਇਆ। ਇਹ ਜੇ ਕਿਹਾ ਗਿਆ ਵੀ 164 ਲੋਕਾਂ ਦੀ ਮੌਤ ਹੋਈ ਆ, ਕਈ ਜਾਣੇ ਮਿਸਿੰਗ ਨੇ, ਪਰ ਇਹ ਨੰਬਰ ਕਿਤੇ ਜ਼ਿਆਦਾ ਵੱਧ ਸਕਦਾ। ਜਿਹੜਾ ਉੱਥੋਂ ਦੀ ਰਾਜਧਾਨੀ ਦਾ ਕੈਰਾਕਸ ਦਾ ਏਅਰਪੋਰਟ ਆ, ਉਹ ਵੀ ਬਹੁਤ ਬੁਰੀ ਤਰ੍ਹਾਂ ਇੰਪੈਕਟ ਹੋ ਗਿਆ। ਸੋ ਉੱਥੇ ਸਥਿਤੀ ਕਾਫੀ ਗੰਭੀਰ ਆ। ਜਪਾਨ ਦੇ ਵਿੱਚ ਵੀ ਅੱਜ ਇੱਕ ਭੁਚਾਲ ਅੱਜ ਸਵੇਰੇ ਦਰਜ ਕੀਤਾ ਗਿਆ, ਹਾਲਾਂਕਿ ਉਸ ਤੋਂ ਬਾਅਦ ਕੋਈ ਸੁਨਾਮੀ ਵਗੈਰਾ ਦੀ ਵਾਰਨਿੰਗ ਨਹੀਂ ਆ, ਪਰ ਵੈਨੇਜ਼ੁਏਲਾ ਦੇ ਵਿੱਚ ਇਸ ਵੇਲੇ ਸਥਿਤੀ ਬਹੁਤ ਗੰਭੀਰ ਆ। ਜਿਹੜੀ ਜਿਹੜਾ ਡੈਥ ਟੋਲ ਆ ਉੱਥੇ ਬਹੁਤ ਜ਼ਿਆਦਾ ਵੱਧ ਸਕਦਾ।
ਬਿਲਕੁਲ, ਕਿਉਂਕਿ ਰਿਕਟਰ ਸਕੇਲ 'ਤੇ ਜੇ ਤੁਸੀਂ ਦੇਖੋਗੇ ਤਾਂ 7 ਪੁਆਇੰਟ ਵਾਲੇ ਜਿਹੜੇ ਅਰਥਕੁਏਕਸ ਹੁੰਦੇ ਨੇ ਉਹ ਇੰਨੀਆਂ ਜ਼ਿਆਦਾ ਡਿਸਟਰਕਸ਼ਨ ਨਹੀਂ ਕੋਜ਼ ਕਰਿਆ ਕਰਦੇ ਆਮ ਤੌਰ 'ਤੇ।
ਜੀ ਜੀ,
ਅਸੀਂ ਦੇਖਿਆ ਵੀ ਜਿਹੜੇ ਪਹਿਲਾਂ ਇਸ ਇੰਨਾ ਜ਼ਿਆਦਾ ਨੁਕਸਾਨ ਕਰਨ ਵਾਲੇ ਅਰਥਕੁਏਕਸ ਹੋਏ ਨੇ ਉਹ 8+ ਦੇ, 8 ਦੇ ਨੇੜੇ ਤੇੜੇ ਦੀ ਤੀਬਰਤਾ ਦੇ ਰਹਿੰਦੇ ਨੇ। ਸੋ ਇਸ ਤੋਂ ਇਹ ਵੀ ਪਤਾ ਲੱਗਦਾ ਕਿ ਅਰਥਕੁਏਕ ਰੈਡੀਨੈਸ ਕਿੰਨੀ ਹੈ ਉਸ ਮੁਲਕ ਦੀ,
ਜਿਹੜੇ ਜਿਹੜੀ ਟਾਈਪ ਆਫ ਕੰਸਟਰਕਸ਼ਨ ਆ ਉਹ ਸਾਈਜ਼ਮਿਕਲੀ ਕਿੰਨੀ ਕ ਅਡੈਪਟੇਬਲ।
ਬਿਲਕੁਲ, ਕਿਉਂਕਿ ਅਸੀਂ ਇੱਥੇ ਵੈਨਕੂਵਰ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ, ਜਿਵੇਂ ਹੁਣੇ ਆ ਰੀਸੈਂਟਲੀ ਸਰੀ ਪੁਲਿਸ ਸਰੀ ਸਕੂਲ ਬੋਰਡ ਦੀ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਜ਼ਿਕਰ ਹੋਇਆ ਵੀ ਸਕੂਲਾਂ ਦੀ ਜਿਹੜੀ ਅਸੀਂ ਸਾਈਜ਼ਮਿਕ ਅਪਗ੍ਰੇਡਸ ਕਰਦੇ ਹਾਂ ਉਹ ਇਸੇ ਕਰਕੇ ਕੀਤੀਆਂ ਜਾਂਦੀਆਂ ਨੇ, ਕਿਉਂਕਿ ਆਪਣੇ ਇੱਥੇ ਵੀ ਬਿਗ ਵਨ ਇਜ਼ ਡਿਊ। ਸੋ ਉਹ ਕਦੇ ਵੀ ਜਿਹੜਾ ਇੱਕ ਖਤਰਾ ਹਮੇਸ਼ਾ ਇੱਥੇ ਆਪਣੇ ਇਲਾਕੇ ਦੇ ਵਿੱਚ ਵੀ ਰਹਿੰਦਾ। ਸੋ ਇਸੇ ਕਰਕੇ ਆਪਣੇ ਇੱਥੇ ਕੰਸਟਰਕਸ਼ਨ ਵੀ ਜਿਹੜੀ ਆ ਉਸ ਹਿਸਾਬ ਨਾਲ ਹੁੰਦੀ ਆ, ਕੋਲ ਉਸ ਹਿਸਾਬ ਨਾਲ ਹੈ। ਸੋ ਵੈਨੇਜ਼ੁਏਲਾ ਦੇ ਲੱਗਦਾ ਕਿ ਉਹਨਾਂ ਦੀ ਅਰਥਕੁਏਕ ਰੈਡੀਨੈਸ ਜਿਹੜੀ ਆ ਉਹ ਕੋਈ ਬਹੁਤੀ ਜ਼ਿਆਦਾ ਨਹੀਂ ਸੀ।
23 ਸਟੇਟਸ ਨੇ ਟੋਟਲ ਵੈਨੇਜ਼ੁਏਲਾ 'ਚ, 23 ਦੇ ਵਿੱਚੋਂ 6 ਸਟੇਟਸ ਇਹਨਾਂ ਅਰਥਕੁਏਕਸ ਕਰਕੇ ਇੰਪੈਕਟ ਹੋਈਆਂ। ਬੈਕ ਟੂ ਬੈਕ ਦੋ ਆ ਗਏ ਨਾ, ਪਹਿਲਾਂ 7.3 ਦਾ ਸੀ, ਦੂਜਾ ਫਿਰ ਉਸ ਤੋਂ ਥੋੜ੍ਹੀ ਦੇਰ ਬਾਅਦ 7.5 ਦਾ, ਅਤੇ ਜਿਹੜੇ ਕਈ ਮੇਨ ਏਰੀਆਜ਼ ਨੇ ਰਾਜਧਾਨੀ ਵਾਲਾ ਏਰੀਆ ਉਹ ਏਰੀਆਜ਼ ਇੰਪੈਕਟ ਹੋਏ ਆ, ਅਤੇ ਜਿਹੜੀ ਉੱਥੋਂ ਦੀਆਂ ਕੁਝ ਵੀਡੀਓਜ਼ ਆ ਰਹੀਆਂ ਨੇ ਵਸਤੂ ਜੀ ਸੋਸ਼ਲ ਮੀਡੀਆ 'ਤੇ ਬੜੀਆਂ ਕੰਸਰਨਿੰਗ ਨੇ ਯਾਰ, ਬਹੁਤ। ਹਾਂ, ਸੋ ਇਟਸ ਸੋ ਵੈਨੇਜ਼ੁਏਲਾ ਵਾ। ਹਾਂ, ਇਹ ਗੱਲ ਉਹਨਾਂ ਨੇ ਜ਼ਰੂਰ ਆਖੀ ਹੈ ਜਿਹੜੇ ਉੱਥੋਂ ਦੇ ਡੈਲਸੀ ਰੋਡਰੀਗਸ, ਜਿਹੜੇ ਇਸ ਵੇਲੇ ਇੰਟਰਮ ਉੱਥੋਂ ਦੇ ਪ੍ਰਧਾਨ ਨੇ, ਕਿਉਂਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨੂੰ ਤਾਂ ਅਮਰੀਕਾ ਡੋਨਲਡ ਟਰੰਪ ਉੱਥੋਂ ਕਿਡਨੈਪ ਕਰਕੇ ਲੈ ਆਇਆ ਸੀ ਨਾ ਮਦੂਰੋ ਨੂੰ। ਡੈਲਸੀ ਰੋਡਰੀਗਸ ਨੇ ਇਹ ਕਿਹਾ ਵੀ ਅਮੈਰੀਕਨ ਐਡਮਿਨਿਸਟ੍ਰੇਸ਼ਨ ਸਾਡੇ ਸੰਪਰਕ ਵਿੱਚ ਹੈ ਅਤੇ ਮਦਦ ਮੁਹੱਈਆ ਕਰਵਾਉਣ ਵਾਸਤੇ ਉਪਰਾਲੇ ਕਰ ਰਹੇ ਨੇ, ਇੰਨੀ ਗੱਲ ਉਹਨਾਂ ਨੇ ਆਖੀ ਆ। ਬਸ ਵੀ ਦੱਸ ਦਈਏ, ਪ੍ਰੋਗਰਾਮ ਦੇ ਸਾਡੇ ਇਸ ਸੈਗਮੈਂਟ ਨੂੰ ਸਪੋਂਸਰ ਕਰ ਰਹੇ ਨੇ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ। ਜੇ ਤੁਸੀਂ ਅਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਅਤੇ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਤੁਹਾਡਾ ਕਾਰਨ ਇਹ ਹੈ, ਤੁਹਾਨੂੰ ਲੱਗਦਾ ਕਿ ਇਹਦਾ ਪ੍ਰੀਮੀਅਮ ਬਹੁਤ ਜ਼ਿਆਦਾ ਦੇਣਾ ਪੈਣਾ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਇਨ ਮੈਨੀ ਕੇਸਿਸ ਸਿਰਫ $2 ਜਾਂ $3 ਪਰ ਡੇ 'ਚ ਤੁਹਾਨੂੰ ਵਧੀਆ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਲੋ ਕੋਸਟ ਆਪਸ਼ਨਸ ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਵਾਸਤੇ ਵੀ ਉਪਲਬਧ ਹਨ। ਸੁਪਰਵੀਜ਼ਾ ਇੰਸ਼ੋਰੈਂਸ 'ਤੇ ਸਪੈਸ਼ਲ ਪ੍ਰਮੋਸ਼ਨ ਹੈ ਸਿਰਫ 30 ਜੂਨ ਤੱਕ। ਜੇ ਪੇਰੈਂਟਸ ਦੀ ਉਮਰ 60 ਸਾਲ ਤੋਂ ਘੱਟ ਆ ਅਤੇ ਉਹਨਾਂ ਨੂੰ ਕੋਈ ਪ੍ਰੀ ਐਗਜ਼ਿਸਟਿੰਗ ਹੈਲਥ ਕੰਡੀਸ਼ਨ ਨਹੀਂ, ਤਾਂ $1,00,000 ਦੀ ਕਵਰੇਜ, ਪੂਰੇ ਸਾਲ ਦਾ ਪ੍ਰੀਮੀਅਮ $914 ਪਰ ਪਰਸਨ, ਮੰਥਲੀ ਕੋਸਟ $76 ਪਰ ਪਰਸਨ ਤੋਂ ਸ਼ੁਰੂ ਹੈ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦਾ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਨਾਲ ਸੰਪਰਕ ਕਰੋ 604-363-2200 'ਤੇ, 604-363-2200, ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca। RRSP, TFSA, RESP, FHSA ਅਕਾਊਂਟ ਵਾਸਤੇ ਵੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਅਮਰਿੰਦਰ ਨੱਡਾ 604-363-2200, 604-363-2200, ਔਰ ਵਿਜ਼ਿਟ ਪਲੈਨ ਇੰਸ਼ੋਰੈਂਸ .ca। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀ ਕੱਲ੍ਹ ਆਏ ਹੋਏ ਸਨ ਮੈਚ ਵੇਖਣ, ਜਿਵੇਂ ਜਦੋਂ ਕਤਰ ਵਾਲਾ ਮੈਚ ਸੀ ਉਦੋਂ ਵੀ ਇੱਥੇ ਪਹੁੰਚੇ ਹੋਏ ਸੀ ਅਤੇ ਕੱਲ੍ਹ ਵੀ ਪਹੁੰਚੇ ਹੋਏ ਸਨ। ਬਾਕੀ ਮਾਰਕ ਕਾਰਨੀ ਨੇ ਕੱਲ੍ਹ ਡੋਨਲਡ ਟਰੰਪ ਨਾਲ ਵੀ ਗੱਲ ਕੀਤੀ ਹੈ। ਨੇਟੋ ਸਮਿਟ ਹੋਣਾ 6 ਅਤੇ 7 ਤੇ 8 ਜੁਲਾਈ ਨੂੰ ਅੰਕਾਰਾ, ਟਰਕੀ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਇਹ ਗੱਲਬਾਤ ਹੋਈ ਹੈ ਦੋਹਾਂ ਵਿਚਕਾਰ, ਪਰ ਡੀਟੇਲਸ ਨਹੀਂ ਕਿ ਬਹੁਤੀਆਂ PMO ਨੇ ਸਾਂਝੀਆਂ ਕੀਤੀਆਂ।
ਇਹ ਵੀ ਨਹੀਂ ਕਿ ਦੱਸਿਆ ਗਿਆ ਵੀ ਨੇਟੋ ਬਾਰੇ ਗੱਲ ਹੋਈ ਆ ਕਿ USMCA ਬਾਰੇ ਗੱਲ ਹੋਈ ਆ ਜਾਂ ਫੀਫਾ ਵਰਲਡ ਕੱਪ ਬਾਰੇ ਗੱਲ ਕਰਦੇ ਰਹੇ ਜਾਂ ਕੀ ਗੱਲਾਂ ਬਾਤਾਂ ਹੋਈਆਂ। ਸੋ ਇਹਦੇ ਬਾਰੇ ਕੋਈ ਆਫੀਸ਼ੀਅਲ ਸਟੇਟਮੈਂਟ ਵੀ ਐਸਾ ਜਾਰੀ ਨਹੀਂ ਕੀਤੀ ਗਈ। ਜਦੋਂ ਪੁੱਛਿਆ ਗਿਆ ਮੀਡੀਆ ਵੱਲੋਂ ਤਾਂ ਇੱਕ ਸੈਂਟੈਂਸ ਦੇ ਵਿੱਚ ਜਵਾਬ ਦਿੱਤਾ ਗਿਆ ਵੀ ਹਾਂਜੀ ਗੱਲਬਾਤ ਹੋਈ ਆ। ਮਾਰਕ ਕਾਰਨੀ ਦੇਖੋ ਪਹਿਲਾਂ ਵੀ ਇਹ ਗੱਲ ਬਾਰ ਬਾਰ ਕਹਿ ਚੁੱਕੇ ਨੇ ਕਿ ਵੀ ਸਮੇਂ ਸਮੇਂ 'ਤੇ ਡੋਨਲਡ ਟਰੰਪ ਨਾਲ ਗੱਲ ਹੁੰਦੀ ਰਹਿੰਦੀ ਹੈ ਅਤੇ ਵੀ ਜਿਹੜੀ ਜ਼ਰੂਰੀ ਨਹੀਂ ਵੀ ਹਰ ਜਿਹੜੀ ਗੱਲਬਾਤ ਆ ਉਹਦੇ ਬਾਰੇ ਆਫੀਸ਼ੀਅਲ ਕੋਈ ਸਟੇਟਮੈਂਟ ਜਾਰੀ ਹੀ ਕੀਤੀ ਜਾਵੇ। ਉਹਨਾਂ ਨੇ ਇੱਕ ਮੈਨੂੰ ਯਾਦ ਆ ਕਿਹਾ ਸੀ ਵੀ ਕਹਿੰਦੇ ਜੇ ਕੋਈ ਬਹੁਤ ਕੋਈ ਵੱਡਾ ਮੇਜਰ ਬ੍ਰੇਕ ਥਰੂ ਹੋਏਗਾ, ਕੋਈ ਬਹੁਤ ਵੱਡੀ ਡਿਵੈਲਪਮੈਂਟ ਹੋ ਜਾਏਗੀ ਉਸ ਫੋਨ ਕਾਲ ਦੌਰਾਨ, ਕੋਈ ਬਹੁਤ ਵੱਡਾ ਫੈਸਲਾ ਲਿਆ ਜਾਏਗਾ, ਕਹਿੰਦੇ ਫਿਰ ਅਸੀਂ ਕੈਨੇਡੀਅਨਸ ਨੂੰ ਜ਼ਰੂਰ ਇਨਫੋਰਮ ਕਰਾਂਗੇ। ਪਰ ਕੱਲ੍ਹ ਦੀ ਗੱਲਬਾਤ ਦਾ ਵੀ ਰੂਟੀਨ ਹੀ ਸੀ ਅਤੇ ਮਾਰਕ ਕਾਰਨੀ ਪਹਿਲਾਂ ਵੀ ਕਹਿ ਚੁੱਕੇ ਨੇ ਵੀ ਉਹ ਟੈਕਸਟ ਮੈਸੇਜਸ ਵੀ ਕਰਦੇ ਰਹਿੰਦੇ ਆ ਡੋਨਲਡ ਟਰੰਪ ਨੂੰ, ਇੱਕ ਦੂਜੇ ਨਾਲ ਟੈਕਸਟ ਰਾਹੀਂ ਵੀ, ਟੈਕਸਟ ਮੈਸੇਜਸ ਰਾਹੀਂ ਵੀ ਕਹਿੰਦੇ ਉਹ ਸੰਪਰਕ ਵਿੱਚ ਰਹਿੰਦੇ ਨੇ,
ਇਮੋਜੀ ਭੇਜਦੇ,
ਇਮੋਜੀਜ਼ ਵੀ ਭੇਜਦੇ ਨੇ। ਅੱਛਾ, ਹੁਣ ਤੁਸੀਂ ਜ਼ਿਕਰ ਕੀਤਾ ਨੇਟੋ ਸਮਿਟ ਦਾ, ਨੇਟੋ ਸਮਿਟ ਜਿਹੜੀ ਇਹ ਐਨੂਅਲ ਸਮਿਟ ਹੁੰਦੀ ਹੈ ਨੇਟੋ ਦੀ, ਇਹ ਹੁਣ ਟਰਕੀ ਵਿੱਚ ਹੋ ਰਹੀ ਆ ਅਤੇ ਜੁਲਾਈ ਦੇ 7-8 ਜੁਲਾਈ ਨੂੰ ਹੋ ਰਹੀ ਹੈ ਅਤੇ ਇਹਦੇ ਵਿੱਚ ਪਹਿਲਾਂ ਤੋਂ ਹੀ ਨੇਟੋ ਵੱਲੋਂ ਇਹ ਕਿਹਾ ਜਾ ਰਿਹਾ ਵੀ ਜਦੋਂ ਤੁਸੀਂ ਇਸ ਮੀਟਿੰਗ ਵਿੱਚ ਆਉਣਾ ਅਤੇ 5% ਤੱਕ ਪਹੁੰਚਣ ਵਾਲਾ ਜਿਹੜਾ ਪਲੈਨ ਹੈ
ਉਹ ਪੂਰਾ
ਡੀਟੇਲ ਉਹਦੀ ਲੈ ਕੇ ਆਉਣੀ ਤੁਸੀਂ ਨਾਲ ਅਤੇ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਨੇ ਡੇਵਿਡ ਮੈਕਿੰਟੀ ਉਹ ਇਹ ਗੱਲ ਕਹਿ ਚੁੱਕੇ ਨੇ ਕਿ ਅਸੀਂ ਹੁਣ ਉਹ ਪਲਾਨ ਤਿਆਰ ਕਰ ਰਹੇ ਹਾਂ ਪਹਿਲਾਂ ਮਾਰਕਾਰ ਨਹੀਂ ਕਹਿੰਦੇ ਸੀ ਵੀ ਅਸੀਂ ਅਜੇ ਕਿੱਦਾਂ ਪਲਾਨ ਤਿਆਰ ਕਰ ਲਈਏ ਵੀ ਇਸ ਵੇਲੇ ਮਾਰਕੀਟ ਦੇ ਵਿੱਚ ਬੜੀਆਂ ਚੇਂਜਸ ਆ ਰਹੀਆਂ ਨੇ ਡਿਫੈਂਸ ਦੇ ਵਿੱਚ ਬਹੁਤ ਜ਼ਿਆਦਾ ਨਵੀਆਂ ਐਡਵਾਂਸਮੈਂਟਸ ਹੋ ਰਹੀਆਂ ਨੇ ਅਸੀਂ ਅੱਜ ਕਿਵੇਂ ਦੱਸ ਦਈਏ ਕਿ 2028-29 ਦੇ ਵਿੱਚ ਅਸੀਂ ਕਿਹੜਾ ਸਮਾਨ ਪ੍ਰੋਕਿਓਰ ਕਰਾਂਗੇ ਪਰ ਹੁਣ ਉਹ ਝਿੜਕਾਂ ਜਦੋਂ ਪਈਆਂ ਨੇ ਤਾਂ ਕਹਿੰਦੇ ਅਸੀਂ ਪਲਾਨ ਤਿਆਰ ਕਰ ਰਹੇ ਹਾਂ
ਪਰ ਜਿਹੜੇ ਜਹਾਜ਼ ਇਟਲੀ ਤੋਂ ਲੈਣੇ ਆ ਉਹ ਟਰੰਪ ਨੂੰ ਨਾਰਾਜ਼ ਨਾ ਕਰ ਦੇਣਗੇ ਜਿਹੜੇ ਟ੍ਰੇਨਰ ਵਾਲੇ ਟ੍ਰੇਨਰ ਜੈਟਸ ਲੈਣੇ
ਪਰ ਜਿਨ੍ਹਾਂ ਜਹਾਜ਼ਾਂ ਵਾਸਤੇ ਟ੍ਰੇਨਿੰਗ ਦੇਣੀ ਆ
ਉਹ
ਮੋਸਟ ਲਾਈਕਲੀ F-35 ਵੀ ਹੋਣਗੇ
ਜੀ ਜੀ ਜੀ
ਸੋ ਦੇਖਦੇ ਹਾਂ ਉਹ 'ਚ ਵੀ ਅਜੇ ਸਸਪੈਂਸ ਜਿਹਾ ਬਣਿਆ ਹੀ ਹੋਇਆ ਸਾਬ ਗ੍ਰਿਪਨ ਵੀ ਅਜੇ ਗੇਮ ਦੇ ਵਿੱਚ ਹੈਗਾ
ਜੀ
ਪਰ ਮੋਸਟ ਲਾਈਕਲੀ ਦੇ ਆਰ ਗੋਇੰਗ ਟੂ ਬੀ F-35s ਅਤੇ ਪਲੱਸ ਇੰਟਰਸਟਿੰਗ ਗੱਲ ਇਹ ਹੈ ਜੋ ਮੈਂ ਜਿੱਥੇ ਗੱਲ ਲਿਆਉਣਾ ਚਾਹ ਰਿਹਾ ਸੀ ਵੀ ਟਰਕੀ ਦੇ ਜਿਹੜੇ ਫੋਰਨ ਮਿਨਿਸਟਰ ਨੇ
ਹਾਂਜੀ
ਉਹ ਅੱਜ ਤੇ ਕੱਲ
ਹਾਂਜੀ
ਉਹ ਕੈਨੇਡਾ ਆਏ ਹੋਏ ਨੇ
ਹਾਂਜੀ
ਸੋ ਨੇਟੋ ਸਮਿਟ ਟਰਕੀ 'ਚ ਹੋਣਾ ਉਸ ਤੋਂ ਪਹਿਲਾਂ ਉਹਨਾਂ ਦੇ ਫੋਰਨ ਮਿਨਿਸਟਰ ਸਾਡੇ ਕੈਨੇਡਾ ਆਏ ਹੋਏ ਨੇ ਅਤੇ ਦੇਖਦੇ ਹਾਂ ਵੀ ਇਹਨਾਂ ਦੀ ਇੱਥੇ ਆ ਕੇ ਕੀ ਗੱਲਬਾਤ
ਅੱਛਾ ਇੱਕ ਇੰਟਰਸਟਿੰਗ ਗੱਲ ਹੈ ਇਹ ਵੀ ਜੋੜ ਲਓ ਨੇਟੋ ਦੇ ਸੈਕਟਰੀ ਜਨਰਲ ਮਾਰਕ ਰੁਟਾ ਕੱਲ੍ਹ ਵਾਈਟ ਹਾਊਸ ਗਏ ਟਰੰਪ ਨੂੰ ਮਿਲੇ
ਹਾਂਜੀ
ਟਰੰਪ ਦੇ ਪੂਰੇ ਉਹਨਾਂ ਨੇ ਮਤਲਬ ਮਸਕਾ ਲਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ
ਕਦੇ ਵੀ ਨਹੀਂ ਛੱਡਦੇ
ਕਦੇ ਵੀ ਨਹੀਂ ਛੱਡਦੇ ਕਿਉਂਕਿ ਡੋਨਲਡ ਟਰੰਪ ਨੇਟੋ ਦੀ ਹੋਂਦ ਬਾਰੇ ਸਵਾਲ ਕਰਦੇ ਰਹਿੰਦੇ ਆ ਉਹ ਕਹਿੰਦੇ ਅਮਰੀਕਾ ਨੂੰ ਅਸੀਂ ਇਹ 'ਚੋਂ ਇਸ ਦਾ ਵਿਦਡਰਾਅ ਕਰ ਲੈਣਾ ਹੁਣ ਤਾਜ਼ੀ ਤਾਜ਼ੀ ਨਾਰਾਜ਼ਗੀ ਟਰੰਪ ਦੀ ਨੇਟੋ ਨਾਲ ਇਸ ਕਰਕੇ ਆ ਕਿ ਈਰਾਨ ਦੇ ਨਾਲ ਜਦੋਂ ਆਹ ਸਾਰਾ ਪੰਗਾ ਲਿਆ ਅਮਰੀਕਾ ਅਤੇ ਇਜ਼ਰਾਈਲ ਨੇ ਕਿ ਨੇਟੋ ਮੁਲਕਾਂ ਨੇ ਸਾਡਾ ਸਾਥ ਨਹੀਂ ਦਿੱਤਾ ਇਸੇ ਕਰਕੇ ਸਾਰਿਆਂ ਨੂੰ ਝਾੜ ਪਾਉਂਦੇ ਆ ਹਾਲਾਂਕਿ ਕਈਆਂ ਨੇ ਇੰਗਲੈਂਡ ਨੇ ਅਤੇ ਕਈਆਂ ਨੇ ਆਪਣੇ ਜਿਹੜੇ ਰਨਵੇ ਸੀਗੇ ਉਹਨਾਂ ਦੀ ਵਰਤੋਂ ਕਰਨ ਦੀ ਇਜਾਜ਼ਤ ਵੀ ਦਿੱਤੀ ਪਰ ਬਾਵਜੂਦ ਇਸ ਦੇ ਟਰੰਪ ਦਾ ਕਹਿਣਾ ਕਿ ਅਮਰੀਕਾ ਨੇਟੋ ਲਈ ਇੰਨਾ ਕੁਝ ਕਰਦਾ ਨੇਟੋ ਦੇ ਬਾਕੀ ਐਲਾਈਜ਼ ਨੇ ਅੱਜ ਤੱਕ ਅਮਰੀਕਾ ਲਈ ਕੀ ਕੀਤਾ ਟਰੰਪ ਇਹ ਭੁੱਲ ਜਾਂਦੇ ਆ ਕਿ ਅਜੇ ਤੱਕ ਨੇਟੋ ਦਾ ਆਰਟੀਕਲ 5 ਸਿਰਫ ਇੱਕੋ ਵਾਰ ਟ੍ਰਿਗਰ ਹੋਇਆ ਜਦੋਂ 9/11 ਦਾ ਹਮਲਾ ਹੋਇਆ ਸੀ ਆਰਟੀਕਲ 5 ਜਿਹਦੇ ਬਾਰੇ ਅਸੀਂ ਪਹਿਲਾਂ ਵੀ ਕਿੰਨੀ ਵਾਰ ਜ਼ਿਕਰ ਕੀਤਾ ਵੀ ਇੱਕ ਐਲਾਈ ਦੇ ਉੱਪਰ ਹਮਲਾ ਸਾਰੇ ਐਲਾਈਜ਼ ਦੇ ਉੱਪਰ ਹਮਲਾ ਮੰਨਿਆ ਜਾਏਗਾ ਤਾਂ ਉਹ ਜਿਹੜੀ ਵਾਰ ਇਨ ਅਫਗਾਨਿਸਤਾਨ ਸੀ ਉਹਦੇ ਵਿੱਚ ਕਿੰਨੇ ਜਿਹੜੇ ਐਲਾਈ ਸੀ ਸਾਰਾ ਜਿਹੜਾ ਨੇਟੋ ਅਲਾਇੰਸ ਸੀ ਉਹ ਅਮਰੀਕਾ ਦੇ ਨਾਲ ਲੜ ਕੇ ਅਫਗਾਨਿਸਤਾਨ ਦੇ ਵਿੱਚ ਰੁੱਝ ਗਿਆ ਸੀ ਈਵਨ ਜਦੋਂ ਫਿਰ ਇਰਾਕ ਦੇ ਵਿੱਚ ਇਹਨਾਂ ਨੇ ਵਾਰ ਲਾਈ ਉਦੋਂ ਕੈਨੇਡਾ ਨਹੀਂ ਸੀ ਗਿਆ ਪਰ ਕਈ ਜਿਹੜੇ ਨੇਟੋ ਐਲਾਈ ਸੀਗੇ ਉਹਨਾਂ ਨੇ ਅਮਰੀਕਾ ਸਾਥ ਦਿੱਤਾ ਸੀ ਹੁਣ ਮਾਰਕ ਰੁਟਾ ਨੇ ਬਸ ਜੀ ਕੱਲ੍ਹ ਉੱਥੇ ਇੱਕ ਗ੍ਰਾਫ ਗਰੂਫ ਜਿਹੇ ਬਣਾ ਕੇ ਲਿਆ ਕਹਿੰਦੇ ਦਾ ਟਰੰਪ ਟ੍ਰਿਲੀਅਨ ਕਹਿੰਦੇ ਜੀ ਦੇਖੋ ਤੁਹਾਡੀ ਪ੍ਰੈਜ਼ੀਡੈਂਟਸ਼ਿਪ ਤੁਹਾਡੀ ਲੀਡਰਸ਼ਿਪ ਕਰਕੇ ਪ੍ਰੈਜ਼ੀਡੈਂਟ ਟਰੰਪ ਯੂਰੋਪੀਅਨ ਮੁਲਕਾਂ ਨੇ ਅਤੇ ਕੈਨੇਡਾ ਨੇ ਟੋਟਲ $1 ਟ੍ਰਿਲੀਅਨ ਡਿਫੈਂਸ ਦੇ ਵਿੱਚ ਵਾਧੂ ਖਰਚਿਆ ਫਿਰ ਉਹਨਾਂ ਨੇ ਦੇਖੋ ਮਤਲਬ ਕ੍ਰੀਏਟਿਵਿਟੀ ਵੇਖੋ ਕਹਿੰਦੇ ਤੁਹਾਡੀ ਪਿਛਲੀ ਪ੍ਰੈਜ਼ੀਡੈਂਸੀ ਅਤੇ ਇਹ ਵਾਲੀ ਪ੍ਰੈਜ਼ੀਡੈਂਸੀ ਮਿਲਾ ਕੇ ਮਤਲਬ ਪਿਛਲੇ 8-10 ਸਾਲਾਂ ਦਾ ਟੋਟਲ ਖਰਚਾ ਗਿਣਾ ਤਾ ਪਰ ਸਪੈਸੀਫਿਕਲੀ ਉਹਨਾਂ ਨੇ ਯੂਰਪ ਅਤੇ ਕੈਨੇਡਾ ਦਾ ਜ਼ਿਕਰ ਕੀਤਾ ਵੀ ਜੇ ਤੁਸੀਂ ਦਬਾਅ ਨਾ ਪਾਉਂਦੇ ਤਾਂ ਯੂਰਪ ਨੇ ਅਤੇ ਕੈਨੇਡਾ ਨੇ ਆਪਣੀ ਡਿਫੈਂਸ ਸਪੈਂਡਿੰਗ ਨਹੀਂ ਸੀ ਵਧਾਉਣੀ
ਹੋਇਆ ਕੀ ਹੈ ਕਿ ਪਿਛਲੇ ਹਫ਼ਤੇ G7 ਸਮਿਟ ਤੋਂ ਬਾਅਦ ਜਿਹੜੇ ਡਿਫੈਂਸ ਮਿਨਿਸਟਰਸ ਨੇ ਉਹਨਾਂ ਦੀ ਇੱਕ ਮੀਟਿੰਗ ਹੋਈ ਜਿੱਥੇ JD Vance ਵੀ ਪਹੁੰਚੇ
ਹਾਂਜੀ
ਅਤੇ JD Vance ਜੋ ਵਾਈਸ ਪ੍ਰੈਜ਼ੀਡੈਂਟ ਨੇ ਅਮਰੀਕਾ ਦੇ ਸੋ ਇਹ ਨੇਟੋ ਦੀ ਮੀਟਿੰਗ ਸੀ ਬ੍ਰਸਲਸ ਦੇ ਵਿੱਚ ਹੋਈ ਆ ਰੀਸੈਂਟਲੀ ਆਫਟਰ G7 ਸਮਿਟ ਅਤੇ ਉਸ ਤੋਂ ਉੱਥੇ JD Vance ਜਦੋਂ ਪਹੁੰਚੇ ਉਹਨਾਂ ਨੇ ਬਾਕੀ ਜਿੰਨੇ ਵੀ ਜਿਹੜੇ ਨੇਟੋ ਐਲਾਈਜ਼ ਨੇ ਉਹਨਾਂ ਦੇ ਨੁਮਾਇੰਦਿਆਂ ਨੂੰ ਉੱਥੇ ਬਹੁਤ ਝਿੜਕਾਂ ਮਾਰੀਆਂ ਅਤੇ ਬੜੇ ਉਹਨਾਂ ਨੇ ਜਿੱਦਾਂ ਕਹਿ ਲਓ ਕਿ ਰੂਡ ਤਰੀਕੇ ਨਾਲ ਬਹੁਤ ਹੀ ਜ਼ਿਆਦਾ ਰੁੱਖੇ ਤਰੀਕੇ ਨਾਲ ਉਹ ਪੇਸ਼ ਆਏ ਅਤੇ ਉਹਨਾਂ ਨੇ ਕਿਹਾ ਵੀ ਤੁਹਾਨੂੰ ਸਾਰਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਯੂਰਪ ਵਾਲਿਆਂ ਨੂੰ ਖਾਸ ਤੌਰ 'ਤੇ ਵੀ ਜਿਸ ਤਰੀਕੇ ਤੁਸੀਂ ਬਿਹੇਵ ਕੀਤਾ ਸਾਡੇ ਨਾਲ ਇਰਾਨ ਕੌਨਫਲਿਕਟ ਦੌਰਾਨ ਤੁਸੀਂ ਆਪਣੇ ਬੇਸਿਸ ਵਗੈਰਾ ਸਾਨੂੰ ਇਸਤੇਮਾਲ ਨਹੀਂ ਕਰਨ ਦਿੱਤੇ ਉਹਨਾਂ ਦਾ ਇਸ਼ਾਰਾ ਇਟਲੀ ਵੱਲ ਸਪੇਨ ਵੱਲ ਹੋਏਗਾ ਪਰ ਉਹਨਾਂ ਨੇ ਸਾਰਿਆਂ ਨੂੰ ਹੀ ਝਿੜਕਾਂ ਮਾਰੀਆਂ ਅਤੇ ਉਹਨਾਂ ਨੇ ਸ਼ੇਮਫੁਲ ਕਿਹਾ ਤੁਹਾਡਾ ਜਿਹੜਾ ਐਕਟ ਸੀਗਾ ਉੱਥੇ ਵੀ ਸੈਕਟਰੀ ਜਨਰਲ ਵੱਲੋਂ ਪੋਚੇ ਪਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਉਹਨਾਂ ਵਾਸਤੇ ਕੰਮ ਔਖਾ ਹੋ ਜਾਂਦਾ ਕਿ ਉਹ ਉਹਨਾਂ ਨੂੰ ਪਤਾ ਵੀ ਡੋਨਲਡ ਟਰੰਪ ਦੀ ਕਹਿ ਲਓ ਆਲੋਚਨਾ ਕਰਕੇ ਜਾਂ ਉਹਨਾਂ ਦੀ ਨਿਖੇਧੀ ਕਰਕੇ ਕੰਮ ਚੱਲਣਾ ਨਹੀਂ ਅਤੇ ਜੇ ਐਲਾਈਜ਼ ਨੂੰ ਨਾਰਾਜ਼ ਕਰੋਗੇ ਫਿਰ ਨੇਟੋ ਰਹਿਣਾ ਨਹੀਂ ਸੋ ਉਹਨਾਂ ਨੇ ਦੋਨੋਂ ਪਾਸੇ ਦੀ ਗੇਮ ਖੇਡੀ ਉਹਨਾਂ ਨੇ ਕਿਹਾ ਵੀ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਜੀ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ ਵੀ ਕਿੰਨੇ ਸਾਰੇ $1 billion ਹੁਣ ਨਵੇਂ ਜਿਹੜੇ ਨੇ ਉਹ ਪਲੈਜ ਕੀਤੇ ਗਏ ਨੇ ਯੂਰਪ ਅਤੇ ਕੈਨੇਡਾ ਵੱਲੋਂ
ਉਹੀ ਕੱਲ੍ਹ ਉਹ ਗ੍ਰਾਫ ਜਿਹੇ ਬਣਾ ਕੇ ਸਟੈਂਡਿੰਗ ਤੇ ਰੱਖ ਕੇ
ਨੰਬਰ ਨੂੰ ਉਹਨਾਂ ਨੇ ਪਿਛਲੇ ਹੋਰ ਸਾਲਾਂ ਦੇ ਨੰਬਰ ਜੋੜ ਕੇ 1 trillion ਤੱਕ ਲੈ
ਗਏ ਬਣਾ ਤਾ
ਨਾਲ ਉਹਨਾਂ ਨੇ ਕਿਹਾ ਵੀ ਦੇਖੋ ਡੋਨਲਡ ਟਰੰਪ ਦੇ ਵੀ US ਦੇ ਵੀ ਜਿਹੜੇ ਕੰਸਰਨਸ ਨੇ ਉਹ ਵੀ ਲੈਜੀਟੀਮੇਟ ਨੇ ਵੀ ਦੇਖੋ ਇਸ ਵੇਲੇ ਵੀ ਅਮਰੀਕਾ ਦੇ ਹੋਰ ਬੜੇ ਸਿਰਦਰਦ ਨੇ ਵੀ ਅਮਰੀਕਾ ਹੀ ਹਰ ਜਗ੍ਹਾ ਤੇ ਜਾ ਕੇ ਨੇਟੋ ਨੂੰ ਕਵਰ ਨਹੀਂ ਕਰ ਸਕਦਾ ਵੀ ਇਹਨਾਂ ਨੂੰ ਆਪਣੇ ਜਿਹੜੇ ਰਿਸੋਰਸਿਸ ਨੇ ਥੋੜ੍ਹੇ ਜਿਹੇ ਹੋਰ ਇੱਧਰੋਂ ਕੱਢ ਕੇ ਡਾਇਵਰਸੀਫਾਈ ਕਰਨੇ ਪੈਣੇ ਆ ਸੋ ਉਹਨਾਂ ਨੇ ਉਹ ਵਿਚਾਰਿਆਂ ਵਾਸਤੇ ਔਖਾ ਹੋ ਜਾਂਦਾ ਕੰਮ ਅਤੇ ਪਰ ਹੁਣ ਜੇ ਉਹ Washington DC ਕੱਲ੍ਹ ਗਏ ਸੀ ਅਤੇ ਉੱਥੇ ਜਾ ਕੇ ਤਾਂ ਫਿਰ ਉਹਨਾਂ ਨੇ ਡੋਨਲਡ ਟਰੰਪ ਦੀ
ਬੈਠੇ ਵੀ ਜਦੋਂ ਉੱਥੇ ਟਰੰਪ ਦੇ ਨਾਲ ਨੇ ਵਾਈਟ ਹਾਊਸ 'ਚ
ਜੀ ਜੀ ਉਹ ਇਬਾਦਤ ਕਰਨੀ ਪੈਣੀ
ਉਹ ਇਬਾਦਤ ਕਰ ਰਹੇ ਇਬਾਦਤ ਕਰਨ ਦੇ ਨਾਲ ਗੱਲ
ਬਣਦੀ
ਵੀ ਜਿੰਨਾ ਵੱਡਾ ਸਿਰ ਉਹਨਾਂ ਵੱਡਾ ਸਿਰ ਦਰਦ ਹੈ, ਤੁਸੀਂ ਆਪ ਵੀ ਆਪਣੇ ਸਿਰ 'ਚ ਕਿਸੇ ਨੂੰ ਮਾਰ ਮਾਰ ਕੇ ਆਪਣਾ ਸਿਰ ਦਰਦ ਆਪ ਵੀ ਵਧਾ ਲੈਂਦੇ ਹੋ, ਅਤੇ ਉਹਨਾਂ ਤਾਂ ਹੋਰਾਂ ਦਾ ਵੀ ਕਈਆਂ ਦਾ ਵੀ ਸਿਰ ਦਰਦ ਵਧਾ।
ਇਸ ਵੇਲੇ ਲੱਗਦਾ ਕਿ ਉਹਨਾਂ ਦੀ ਸਿਰ ਦੀ ਜਗ੍ਹਾ 'ਤੇ ਹੀ ਸਿਰ ਦਰਦ ਹੈ।
ਹਾਂ ਸਹੀ ਗੱਲ,
ਜਿੱਥੇ ਸਿਰ ਹੋਣਾ ਚਾਹੀਦਾ ਉੱਥੇ ਸਿਰ ਹੈ ਹੀ ਨਹੀਂ, ਉੱਥੇ ਸਿਰ ਦਰਦ ਹੀ
ਦਰਦ ਹੀ ਹੈ ਸਿਰਫ
ਵਾਈਟ ਹਾਊਸ ਵਿੱਚ,
ਦਰਦ ਹੀ ਦਰਦ। ਵਾਸੂ ਜੀ, ਜਿਹੜਾ ਬਰਾਡ ਇਨਲੈਟ ਆ, ਵੈਨਕੂਵਰ ਫਰੇਜ਼ਰ ਪੋਰਟ ਅਥਾਰਟੀ ਨੇ ਦੱਸਿਆ ਕਿ ਉਹਨਾਂ ਨੂੰ ਫੈਡਰਲ ਸਰਕਾਰ ਤੋਂ ਪਰਮਿਟ ਮਿਲ ਗਿਆ ਬਰਾਡ ਇਨਲੈਟ ਦੇ ਵਿੱਚ ਜਿਹੜਾ ਸੈਕਿੰਡ ਨੈਰੋਜ਼ ਬ੍ਰਿਜ ਦੇ ਹੇਠਾਂ ਜਿਹੜਾ ਉਹਦਾ ਹਿੱਸਾ, ਉਹਦੀ ਡ੍ਰੈਜਿੰਗ ਕਰਨ ਦਾ, ਡ੍ਰੈਜਿੰਗ ਭਾਵ ਕਿ ਉੱਥੇ ਪਾਣੀ ਹੇਠੋਂ ਜਿਹੜਾ ਕੋਈ ਰੇਤਾ ਜਮ੍ਹਾਂ, ਬਜਰੀ ਵਗੈਰਾ ਜਮ੍ਹਾਂ ਹੋਈ ਆ, ਉਹਨੂੰ ਉੱਥੋਂ ਹਟਾ ਦਿੱਤਾ ਜਾਵੇ। ਇਹਦੇ ਨਾਲ ਹੋਏਗਾ ਕੀ ਕਿ ਜਿਹੜੀਆਂ ਸ਼ਿਪਸ ਉੱਥੋਂ ਨਿਕਲਦੀਆਂ ਨੇ, ਸਪੈਸ਼ਲੀ ਜਿਹੜੇ ਆਇਲ ਟੈਂਕਰ, ਜਿਹੜਾ ਜਿਹੜਾ ਬਰਨਬੀ ਦੇ ਵਿੱਚ ਆਇਲ ਟਰਮੀਨਲ ਆ, ਟਰਾਂਸ ਮਾਊਂਟੇਨ ਪਾਈਪਲਾਈਨ ਰਾਹੀਂ ਆਇਆ ਕੱਚਾ ਤੇਲ ਲੱਦ ਕੇ ਜਦੋਂ ਉੱਥੋਂ ਲਿਜਾਂਦੇ ਨੇ, ਉਹ ਆਪਣੀ ਪੂਰੀ ਕਪੈਸਿਟੀ 'ਤੇ ਲੱਦ ਕੇ ਉੱਥੋਂ ਜਾ ਸਕਣਗੇ, ਕਿਉਂਕਿ ਅਜੇ ਕੀ ਆ ਉਹ ਪਾਣੀ ਇੰਨਾ ਡੂੰਘਾ ਨਹੀਂ ਹੈ ਉੱਥੋਂ ਵੱਡੀਆਂ ਸ਼ਿਪਸ ਨੂੰ ਨਿਕਲਣ ਦੇ ਵਿੱਚ, ਤਾਂ ਕਿ ਕੋਈ ਦਿੱਕਤ ਨਾ ਆਵੇ, ਸ਼ਿਪ ਨੂੰ ਪੂਰੀ ਤਰ੍ਹਾਂ ਲੋਡ ਅਪ ਨਹੀਂ ਕੀਤਾ ਜਾਂਦਾ। ਸੋ ਇਹ ਡ੍ਰੈਜਿੰਗ ਹੈ ਜਿਹੜੀ, ਉਹਦੇ ਨਾਲ ਜਿਹੜੀਆਂ ਵੱਡੀਆਂ ਸ਼ਿਪਸ ਨੇ ਉਹ ਆਪਣੀ ਪੂਰੀ ਕਪੈਸਿਟੀ 'ਤੇ ਲੋਡ ਲੈ ਕੇ ਉੱਥੋਂ ਨਿਕਲ ਸਕਣਗੀਆਂ।
ਹਾਂ, ਸੋ ਜਿਹੜੇ ਐਫਰਾਮੈਕਸ ਕਲਾਸ ਟੈਂਕਰਸ ਹੁੰਦੇ ਨੇ ਸਭ ਤੋਂ ਵੱਡੇ, ਉਹ ਦੱਸਿਆ ਜਾਂਦਾ ਵੀ ਅਜੇ 80% ਤੱਕ ਹੀ ਭਰੇ ਜਾਂਦੇ ਨੇ, ਕਿਉਂਕਿ ਫਿਰ ਜ਼ਿਆਦਾ ਜੇ ਉਹਦੇ 'ਚ ਲੋਡ ਪਾ ਦੋਗੇ ਉਹ ਫਿਰ ਉਹ ਥੱਲੇ ਧੱਸਣਗੇ, ਉਨੀ ਥੱਲੇ ਸਮਰੱਥਾ ਨਹੀਂ ਹੈ। ਸੋ ਜਿਹੜੀ ਸੀ ਫਲੋਰ ਆ ਉਹਦੀ ਡ੍ਰੈਜਿੰਗ ਕੀਤੀ ਜਾਣੀ ਹੈ, ਅਤੇ ਜਿਹੜੀ ਡ੍ਰੈਜਿੰਗ ਵੀ ਹੈ ਉਹਨਾਂ ਦੱਸਿਆ ਗਿਆ 1.3 meter ਤੋਂ ਲੈ ਕੇ ਵੱਧ ਤੋਂ ਵੱਧ 6 meter ਤੱਕ ਉਹਨੂੰ ਡੂੰਘਾ ਕੀਤਾ ਜਾਣਾ ਬੇਸਿਕਲੀ, ਤਾਂ ਜੋ ਜ਼ਿਆਦਾ ਵੱਡੇ ਟੈਂਕਰਸ ਜ਼ਿਆਦਾ ਤੇਲ ਉਹਦੇ ਉਹਨਾਂ ਦੇ ਵਿੱਚ ਲੱਦਿਆ ਜਾ ਸਕੇ, ਅਤੇ ਜਿਹੜਾ ਵੋਲਿਊਮ ਹੈ ਉਹ ਵਧਾਇਆ ਜਾ ਸਕੇ। ਨੰਬਰ ਆਫ ਸ਼ਿਪਸ ਕਹਿੰਦੇ ਦੈਟ ਵਿਲ ਨੋਟ ਇਨਕਰੀਜ਼
ਜੀ, ਯੈਸ।
ਸੋ ਇਹ ਨਹੀਂ ਆ ਕਿ ਹੁਣ ਜ਼ਿਆਦਾ ਸ਼ਿਪਸ ਆਇਆ ਕਰਨਗੇ, ਸ਼ਿਪਸ ਪਹਿਲਾਂ ਜਿੰਨੇ ਆਉਂਦੇ ਸੀ ਉਨੇ ਹੀ ਆਉਣਗੇ, ਟੈਂਕਰ ਜਿੰਨੇ ਆਉਂਦੇ ਸੀ ਉਨੇ ਹੀ ਆਉਣਗੇ, ਪਰ ਉਹਨਾਂ ਨੂੰ ਹੁਣ ਫੁੱਲ ਕਪੈਸਿਟੀ ਤੱਕ ਭਰਿਆ ਜਾ ਸਕੇਗਾ,
ਉਹ ਮਾਲ ਜ਼ਿਆਦਾ ਲੱਦ ਕੇ ਲਿਜਾ ਸਕਣਗੇ,
ਵੋਲਿਊਮ ਵਧੇਗਾ, ਨੋਟ ਦ ਨੰਬਰ।
ਜਿਹੜੇ ਇਹ ਐਫਰਾਮੈਕਸ ਕਲਾਸ ਵਾਲੇ ਜਿਹੜੇ ਸ਼ਿਪਸ ਨੇ ਵਾਸੂ ਜੀ, 250 meter ਲੰਮੀ ਹੁੰਦੀ ਸ਼ਿਪ, ਇਹ ਜਿਹੜਾ ਇਹਦਾ ਡਰਾਫਟ ਹੈ ਉਹ 16 meter ਆ, ਡਰਾਫਟ ਭਾਵ ਕਿ ਇਹਨਾਂ ਨੂੰ ਕਿੰਨੀ ਡੂੰਘਾਈ ਚਾਹੀਦੀ ਆ ਉਸ ਸ਼ਿਪ ਨੂੰ ਪਾਣੀ ਦੇ ਵਿੱਚ ਅੱਗੇ ਨੈਵੀਗੇਟ ਕਰਨ ਲਈ। ਸੋ ਜਦੋਂ ਡ੍ਰੈਜਿੰਗ ਕਰਕੇ ਸੀ ਫਲੋਰ ਨੂੰ ਥੋੜ੍ਹਾ ਹੋਰ ਡੂੰਘਾ ਕਰ ਲਿਆ ਜਾਂਦਾ, ਉਹਦੇ ਨਾਲ ਕੀ ਹੈ ਕਿ ਜਿਹੜਾ ਇਹ ਸ਼ਿਪ ਹੈਗਾ ਉੱਥੋਂ ਈਜ਼ੀਲੀ ਨਿਕਲ ਸਕੇਗਾ, ਅਤੇ ਇਹਨੂੰ ਪੂਰੀ ਤਰ੍ਹਾਂ ਲੋਡ ਕਰਕੇ, ਇਹਦੀ ਫੁੱਲ ਕਪੈਸਿਟੀ 'ਤੇ ਲੋਡ ਕਰਕੇ ਲਿਜਾਇਆ ਜਾ ਸਕੇਗਾ। BC ਦੀ ਸਰਕਾਰ ਵੀ ਇਹਦਾ ਸਮਰਥਨ ਕਰਦੀ ਹੈ, ਕਿਉਂਕਿ ਆਫਕੋਰਸ ਇੱਕ ਤਾਂ ਇਹਦੇ ਨਾਲ ਓਨਾ ਹੀ ਟੈਂਕਰ ਟ੍ਰੈਫਿਕ ਨਾਲ ਓਨਾ ਹੀ ਸ਼ਿਪਸ ਦਾ ਟ੍ਰੈਫਿਕ, ਸਮਾਨ ਜ਼ਿਆਦਾ ਲਿਜਾ ਸਕੇਗਾ। ਸੋ ਇਹ ਬਿਹਤਰ ਇੱਕ ਐਫੀਸ਼ੀਐਂਟ ਤਰੀਕਾ ਹੈ, ਅਤੇ ਇੱਕ ਇਸ ਗੱਲ ਦਾ ਵੀ ਵਾਸੂ ਜੀ ਪ੍ਰਮਾਣ ਆ ਕਿ ਜਿਹੜਾ ਹੁਣ ਐਲਬਰਟਾ ਤੋਂ ਆਉਂਦਾ ਕੱਚਾ ਤੇਲ ਹੈ, ਏਸ਼ੀਆ ਦੇ ਵਿੱਚ ਦੇਖੋ ਉਹਦੀ ਡਿਮਾਂਡ ਆ, ਹਜੇ ਤਾਂ ਨਵੀਂ ਪਾਈਪਲਾਈਨ ਦੀ ਗੱਲ ਹੋ ਰਹੀ ਹੈ ਨਾ। ਸੋ ਨਵੀਂ ਪਾਈਪਲਾਈਨ ਤੋਂ ਪਹਿਲਾਂ ਹਮੇਸ਼ਾ ਪ੍ਰੀਮੀਅਰ ਕੀ ਗੱਲ ਕਰਦੇ ਆ ਵੀ ਨਵੀਂ ਪਾਈਪਲਾਈਨ ਦੀ ਗੱਲ ਛੱਡੋ, ਜਿਹੜਾ ਮੌਜੂਦਾ ਇਨਫਰਾਸਟ੍ਰਕਚਰ ਹੈ ਕੀ ਅਸੀਂ ਉਹਦੀ ਪ੍ਰੋਪਰ ਵਰਤੋਂ ਕਰ ਪਾ ਰਹੇ ਹਾਂ ਕਿ ਨਹੀਂ। ਐਂਡ ਆਫਕੋਰਸ ਪਾਈਪਲਾਈਨ ਦੇ ਰਾਹੀਂ ਆਇਆ ਤੇਲ ਉਹ ਅੱਗੇ ਲੱਦ ਕੇ ਤਾਂ ਨਾ ਟੈਂਕਰ ਰਾਹੀਂ ਹੀ ਜਾਣਾ, ਜਿੰਨੀ ਅੱਗੇ ਟੈਂਕਰ ਦੇ ਵਿੱਚ ਲੱਦਣ ਦੀ ਕਪੈਸਿਟੀ ਉਹਦੇ ਮੁਤਾਬਕ ਹੀ ਪਿੱਛੋਂ ਫਲੋ ਆਏਗਾ। ਪਰ ਇਹ ਸਾਰੀਆਂ ਜਿਹੜੀਆਂ ਐਫੀਸ਼ੀਐਂਸੀ ਅਚੀਵ ਕਰਨ ਵਾਲੇ ਸਟੈਪਸ ਨੇ, ਇਹਦਾ ਤਾਂ ਸਰਕਾਰ ਸਮਰਥਨ ਕਰਦੀ ਹੈ, ਪਰ ਅਜੇ ਵੀ ਇੱਕ ਕਹਾਣੀ ਉੱਥੇ ਦੀ ਉੱਥੇ ਹੀ ਖੜੀ ਆ ਕਿ ਨਵਾਂ ਜਿਹੜੀ ਨਵੀਂ ਪਾਈਪਲਾਈਨ ਬਣਨੀ ਆ ਉਹਦਾ ਭਵਿੱਖ ਕੀ ਹੋਏਗਾ, ਉਹ ਕਿਹੜੇ ਪਾਸੇ ਨੂੰ ਬਣੇਗੀ, ਉਹ ਵੀ ਹੁਣ ਆਉਂਦੇ ਹਫ਼ਤਿਆਂ ਦੇ ਵਿੱਚ ਉਹਦੇ ਬਾਰੇ ਐਲਬਰਟਾ ਦੀ ਸਰਕਾਰ ਵੱਲੋਂ ਕੋਈ ਗੱਲ ਕੀਤੀ ਜਾਣੀ ਆ।
ਬਣੇਗੀ ਵੀ ਕਿ ਨਹੀਂ ਬਣੇਗੀ ਉਹਦੇ ਉੱਤੇ ਵੀ ਅਜੇ ਪੱਕੀ ਤਰ੍ਹਾਂ ਮੋਹਰ ਨਹੀਂ ਲੱਗੀ, ਪਰ ਲੱਗਦਾ ਵੀ ਬਣ ਜਾਏਗੀ, ਪਰ ਉਹਦੇ ਜਿਹੜੇ ਇਫਸ ਐਂਡ ਬਟਸ ਨੇ ਉਹ ਅਜੇ ਵੀ ਬਰਕਰਾਰ ਨੇ। ਜਿਹੜਾ ਇਹ ਪ੍ਰੋਜੈਕਟ ਹੈ ਡ੍ਰੈਜਿੰਗ ਵਾਲਾ, ਇਹਦੀ ਜਿਹੜੀ ਹੁਣ ਕੰਸਟਰਕਸ਼ਨ ਕਹਿ ਲਓ ਜਾਂ ਵਰਕ ਜਿਹੜਾ ਹੈ ਉਹ ਸਤੰਬਰ ਦੇ ਵਿੱਚ ਸ਼ੁਰੂ ਹੋਏਗਾ, ਪਰ ਉਹਨੂੰ ਕਿੰਨੇ ਮਹੀਨੇ ਲੱਗਣਗੇ, ਕਿੰਨਾ ਸਮਾਂ ਲੱਗੇਗਾ, ਉਹਦੇ ਬਾਰੇ ਕੋਈ ਅਜੇ ਸਪਸ਼ਟਤਾ ਨਹੀਂ ਹੈ। ਪਰ ਇਹਦੇ ਵਿੱਚ ਇਹ ਜ਼ਰੂਰ ਕਿਹਾ ਗਿਆ ਵੀ ਜਿਹੜਾ ਫਿਸ਼ ਹੈਬੀਟੈਟ ਵਾਸਤੇ ਲੋ ਰਿਸਕ ਪੀਰੀਅਡ ਹੁੰਦਾ ਉਹ ਮਿਡ ਅਗਸਤ ਤੋਂ ਐਂਡ ਆਫ ਫੈਬਰੂਰੀ ਤੱਕ ਹੁੰਦਾ, ਤੇ ਜ਼ਿਆਦਾ ਜਿਹੜਾ ਕੰਮ ਹੈ ਉਹ ਇਸੇ ਵਿੰਡੋ ਦੇ ਵਿੱਚ ਕੀਤਾ ਜਾਏਗਾ।
ਇਹੀ ਕਾਰਨ ਹੈ ਕਿ ਇਹਨੂੰ ਸ਼ੁਰੂ ਵੀ ਸਤੰਬਰ 'ਚ ਕੀਤਾ ਜਾ ਰਿਹਾ।
ਹਾਂਜੀ, ਸੋ ਫਿਰ ਕੀ ਉਹ ਫਰਵਰੀ ਤੋਂ ਪਹਿਲਾਂ ਪਹਿਲਾਂ ਖਤਮ ਵੀ ਹੋ ਜਾਏਗਾ ਕੰਮ, ਜਾਂ ਫਿਰ ਉਹਨੂੰ ਅਗਲੇ ਸੀਜ਼ਨ ਵਾਸਤੇ ਵੇਟ ਕਰਨੀ ਪਏਗੀ, ਉਹ ਟਾਈਮਲਾਈਨ ਬਾਰੇ ਅਜੇ ਸਪਸ਼ਟਤਾ ਨਹੀਂ ਹੈ
ਜੀ। ਪਰ ਇਹ ਜਿਹੜੀ ਜਾਣਕਾਰੀ ਹੈ ਇਹ ਵੈਨਕੂਵਰ ਫਰੇਜ਼ਰ ਪੋਰਟ ਅਥਾਰਟੀ ਵੱਲੋਂ ਸਾਂਝੀ ਕੀਤੀ ਗਈ ਹੈ ਕਿ ਬਰਾਡ ਇਨਲੈਟ ਦੇ ਵਾਸਤੇ ਡ੍ਰੈਜਿੰਗ ਦਾ ਪਰਮਿਟ ਉਹਨਾਂ ਨੂੰ ਮਿਲ ਚੁੱਕਿਆ ਹੈ।
ਅਤੇ ਜਿਹੜਾ ਇੱਕ ਕੰਸਰਨ ਇਨਵਾਇਰਮੈਂਟਲਿਸਟ ਹੈਗਾ ਵੀ ਇਹਦੇ ਨਾਲ ਫਿਸ਼ ਹੈਬੀਟੈਟ ਡਿਸਟਰਬ ਹੋ ਜਾਏਗਾ, ਸੋ ਪੋਰਟ ਵੱਲੋਂ ਦੱਸਿਆ ਗਿਆ ਵੀ ਟੋਟਲ ਜਿਹੜਾ ਕਹਿ ਲਓ ਵੀ ਥੱਲੋਂ ਰੇਤਾ ਬਜਰੀ ਜਿਹੜਾ ਡ੍ਰੈਜ ਕੀਤਾ ਜਾਣਾ, ਡ੍ਰੈਜ ਆਊਟ ਕੀਤਾ ਜਾਣਾ, ਜਿਹੜਾ ਸਮਾਨ ਕਹਿ ਲਓ ਮਲਬਾ ਉਹਦੇ ਚੋਂ ਕੱਢਿਆ ਜਾਣਾ, ਉਹ 25,000 cubic meter ਹੋਏਗਾ ਟੋਟਲ ਮਟੀਰੀਅਲ, ਜੋ ਕਿ ਜੋ ਰੈਗੂਲਰ ਐਨੂਅਲ ਮੇਨਟੇਨੈਂਸ ਦੇ ਤਹਿਤ ਜਿੰਨਾ ਕਹਿ ਲਓ ਰੇਤਾ ਬਜਰੀ ਆਲਰੇਡੀ ਕੱਢਿਆ ਜਾਂਦਾ ਪੋਰਟ ਵੱਲੋਂ ਮੇਨਟੇਨੈਂਸ ਆਪਰੇਸ਼ਨ ਦੌਰਾਨ ਪੂਰੇ ਸਾਲ ਦੇ ਵਿੱਚ, ਉਹਦਾ 1% ਤੋਂ ਵੀ ਘੱਟ ਬਣਦਾ
ਜੀ ਜਿੰਨਾ ਫਰੇਜ਼ਰ ਰਿਵਰ ਤੋਂ ਕੱਢਦੇ ਆ।
ਹਾਂ, ਫਰੇਜ਼ਰ ਰਿਵਰ ਦੇ
ਵਿੱਚ ਜਿੰਨਾ ਫਰੇਜ਼ਰ ਰਿਵਰ ਚੋਂ ਕੱਢਦੇ ਆ ਕਿ
ਉਹਦਾ 1% ਤੋਂ ਵੀ ਘੱਟ ਬਣਦਾ
ਜਿਹੜਾ ਬਰਾਡ ਇਨਲੈਟ ਚੋਂ ਕੱਢਿਆ ਜਾਏਗਾ।
ਸੋ 25,000 cubic meter ਆਫ ਮਟੀਰੀਅਲ ਜਿਹੜਾ ਪੂਰੇ ਸਾਲ ਦੇ ਵਿੱਚੋਂ ਫਰੇਜ਼ਰ ਰਿਵਰ ਦੇ ਵਿੱਚੋਂ ਪੂਰੇ ਸਾਲ ਦੌਰਾਨ ਕੱਢਦੇ ਨੇ, ਉਹਦਾ ਲੈਸ ਦੈਨ 1% ਆ। ਸੋ ਕਹਿੰਦੇ ਵੀ ਐਨਵਾਇਰਮੈਂਟਲਿਸਟ ਨੂੰ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਅੱਛਾ ਵਾਸੂ ਜੀ, ਇੱਕ ਨਾ ਹੋਰ ਮੈਂ ਇੱਕ ਨਾ ਮੈਸੇਜ ਵਟਸਐਪ 'ਤੇ ਆਇਆ ਸੀ, ਕਹਿੰਦੇ ਇਹ ਗੱਲ ਕਲੀਅਰ ਕਰੋ ਫੀਫਾ ਵਰਲਡ ਕੱਪ ਨਾਲ ਰਿਲੇਟਡ, ਕੱਲ੍ਹ ਵੀ ਇਹਦੇ ਬਾਰੇ ਗੱਲ ਕੀਤੀ ਆ, ਇਹਨੂੰ ਤੁਸੀਂ ਕੱਲ੍ਹ ਸ਼ਾਮੀ ਜਾਂ ਪਿਛਲੇ ਦਿਨਾਂ 'ਚ ਇਹਦੇ ਬਾਰੇ ਗੱਲ ਕੀਤੀ ਆ ਕਿ 48 ਟੀਮਾਂ ਸੀ, 12 ਗਰੁੱਪ ਸੀ, 12 ਚੌਕ 48, ਇਹ ਟੋਪ 2 ਟੀਮਾਂ ਅੱਗੇ ਚਲੀਆਂ ਗਈਆਂ, ਬਣੀਆਂ 24 ਟੀਮਾਂ, ਇਹ ਰਾਊਂਡ ਆਫ 32 ਕਿਵੇਂ ਹੋਇਆ, 32 ਟੀਮਾਂ ਕਿਵੇਂ ਹੋਣਗੀਆਂ? ਤੁਸੀਂ ਇਹ ਲਾ ਲਓ ਵੀ ਜਿਹੜੇ 12 ਗਰੁੱਪ ਨੇ ਉਹਨਾਂ ਦੇ ਵਿੱਚੋਂ ਜਿਹੜੀਆਂ ਤੀਜੇ ਨੰਬਰ ਦੀਆਂ ਟੀਮਸ ਨੇ, ਥਰਡ ਪਲੇਸ ਹਰ ਗਰੁੱਪ ਦੀ, ਉਹਨਾਂ ਦੀ ਲਿਸਟ ਬਣਾ ਲਓ, ਉਹਨਾਂ ਦੇ ਵਿੱਚੋਂ ਜਿਹੜੀਆਂ ਟੌਪ ਦੀਆਂ 8 ਟੀਮਸ ਹੋਣਗੀਆਂ ਉਹ ਉਹਨਾਂ 24 ਦੇ ਨਾਲ ਜੁੜ ਕੇ 32 ਦਾ ਰਾਊਂਡ ਆਫ 32 ਬਣਾਉਂਦੀਆਂ ਨੇ। ਸੋ 12 ਗਰੁੱਪਸ ਦੀਆਂ ਟੌਪ 2 ਟੀਮ ਸਿੱਧੀਆਂ ਕੁਆਲੀਫਾਈ ਕਰਦੀਆਂ, ਅਤੇ ਜਿਹੜੀਆਂ ਤੀਜੀ ਪਲੇਸ ਵਾਲੀਆਂ ਟੌਪ 8 ਟੀਮਸ ਨੇ 12 ਗਰੁੱਪਸ ਦੇ ਵਿੱਚੋਂ ਉਹ ਉਹਨਾਂ 24 ਦੇ ਨਾਲ ਜੁੜ ਕੇ ਰਾਊਂਡ ਆਫ 32 ਨੂੰ ਕੰਪੋਜ਼ ਕਰਦੀਆਂ ਨੇ।
ਅਤੇ ਇਸੇ ਕਰਕੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਕਿ ਜਿਹੜਾ ਵੈਨਕੂਵਰ ਦੇ ਵਿੱਚ ਮੈਚ ਹੁੰਦਾ, ਸੋ ਜਿਹੜਾ ਹੋਣਾ ਵੀ ਹੈ 2 ਜੁਲਾਈ ਨੂੰ, ਜੇ ਟੀਮ ਕੈਨੇਡਾ ਪਹਿਲੇ ਨੰਬਰ 'ਤੇ ਰਹੀ ਹੁੰਦੀ ਤਾਂ ਫਿਰ ਜਿਹੜੀਆਂ ਤੀਜੀਆਂ ਰੈਂਕ ਵਾਲੀਆਂ ਟੀਮਸ ਨੇ ਇਹਨਾਂ ਵਿੱਚੋਂ ਕਿਸੇ ਇੱਕ ਟੀਮ ਦੇ ਨਾਲ ਮੈਚ ਫਸਣਾ ਸੀ।
ਬੇਸਿਕਲੀ ਜਿਹਦਾ ਮੈਚ ਹੁਣ ਸਵਿਟਜ਼ਰਲੈਂਡ ਨਾਲ ਹੋਏਗਾ 2 ਜੁਲਾਈ ਨੂੰ, ਸਵਿਟਜ਼ਰਲੈਂਡ ਦੀ ਥਾਂ 'ਤੇ ਫਿਰ ਕੈਨੇਡਾ ਦੀ ਟੀਮ ਹੋ ਸਕਦੀ ਸੀ, ਕਿਉਂਕਿ ਸਵਿਟਜ਼ਰਲੈਂਡ ਪਹਿਲੇ ਨੰਬਰ 'ਤੇ ਰਿਹਾ ਨਾ।
ਯੈਸ,
2 ਜੁਲਾਈ ਨੂੰ ਸਵਿਟਜ਼ਰਲੈਂਡ ਤਾਂ ਇੱਥੇ ਖੇਡੂ ਖੇਡੂ।
ਜੀ ਜੀ
ਜੀ ਅਸੂ ਜੀ, ਇੱਕ ਸਾਬਕਾ ਕਰੈਕਸ਼ਨਸ ਆਫਿਸਰ ਦਾ ਇੱਕ ਮਾਮਲਾ ਖਬਰਾਂ ਅਤੇ ਚਰਚਾ ਦੇ ਵਿੱਚ ਆ, ਪੋਰਟ ਕੋਕਿਟਲਮ ਦੇ ਵਿੱਚ ਜਿਹੜੀ ਨੌਰਥ ਫਰੇਜ਼ਰ ਪ੍ਰੀ ਟ੍ਰਾਇਲ ਸੈਂਟਰ ਆ, ਉੱਥੇ ਰਮਨਦੀਪ ਰਾਏ ਨਾਮ ਦੀ ਇਹ ਅਫਸਰ ਕਰੈਕਸ਼ਨਸ ਆਫਿਸਰ ਵਜੋਂ ਕੰਮ ਕਰਦੀ ਸੀ। 2021 ਦੇ ਵਿੱਚ, ਮਾਰਚ 2021 ਦੇ ਵਿੱਚ ਇਹਨੇ ਜੁਆਇਨ ਕੀਤਾ, ਅਤੇ ਲੇਟਰ ਦੈਟ ਈਅਰ
ਸਤੰਬਰ ਦੇ ਵਿੱਚ,
ਉਸੇ ਸਾਲ ਸਤੰਬਰ 2021 ਦੇ ਵਿੱਚ ਇਸ ਜੇਲ੍ਹ ਦੇ ਵਿੱਚ ਮੌਜੂਦ ਇੱਕ ਕੈਦੀ ਦੇ ਨਾਲ ਇਸ ਦੇ ਰੋਮੈਂਟਿਕ ਰਿਲੇਸ਼ਨਸ਼ਿਪਸ ਬਣ ਗਏ, ਅਤੇ ਉਸ ਮਾਮਲੇ ਦੇ ਵਿੱਚ ਪਹਿਲਾਂ ਜਦੋਂ ਇੰਟਰਨਲ ਇਨਵੈਸਟੀਗੇਸ਼ਨ ਹੋਈ ਉਤੋਂ ਹੀ ਪਤਾ ਲੱਗਾ ਕਿ ਜਿਹੜਾ ਜੇਲ੍ਹ ਦੇ ਵਿੱਚ, ਇੱਕ ਤਾਂ ਜੇਲ੍ਹ ਦਾ ਫੋਨ ਸਿਸਟਮ ਆ ਉਹਦੀ ਵਰਤੋਂ ਕਰਕੇ ਆਪਸ 'ਚ ਕਮਿਊਨੀਕੇਟ ਕਰਦੇ ਸੀ, ਅਤੇ ਜਿਹੜਾ ਕੈਦੀ ਜਿਹਦੇ ਨਾਲ ਇਹਦੇ ਰੋਮੈਂਟਿਕ ਰਿਲੇਸ਼ਨ ਸਨ ਉਹਦੇ ਕੋਲ ਸੈੱਲਫੋਨ ਸੀ, ਅਤੇ ਉਸ ਸੈੱਲਫੋਨ ਬਾਰੇ ਰਮਨਦੀਪ ਰਾਏ, ਸਾਬਕਾ ਕਰੈਕਸ਼ਨਜ਼ ਆਫਿਸਰ, ਨੇ ਸੂਚਿਤ ਨਹੀਂ ਕੀਤਾ ਅਥੋਰਿਟੀਜ਼ ਨੂੰ, ਉਹਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ, ਸਗੋਂ ਉਸ ਕੈਦੀ ਦੀ ਮਦਦ ਕਰਦੀ ਰਹੀ ਇਸ ਚੀਜ਼ ਵਾਸਤੇ ਕਿ ਜਦੋਂ ਇੰਸਪੈਕਸ਼ਨਸ ਹੁੰਦੀਆਂ ਵੀ ਆਪਣੇ ਫੋਨ ਨੂੰ ਕਿੱਥੇ ਲੁਕਾਉਣਾ, ਕਿੱਥੇ ਉਹਨੂੰ ਜੇਲ੍ਹ ਦੇ ਵਿੱਚ ਮੂਵ ਅਰਾਊਂਡ ਕਰਨਾ ਤਾਂ ਕਿ ਫੜਿਆ ਨਾ ਜਾਏ।
ਸੋ ਜਿਹੜੀ ਇਨਵੈਸਟੀਗੇਸ਼ਨ ਹੋਈ ਅਨਰਿਲੇਟਡ ਮੈਟਰ ਦੇ ਵਿੱਚ ਹੋਈ ਅਗਸਤ 2022 ਦੇ ਵਿੱਚ, ਤੇ ਉਹ ਕੋਈ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚੋਂ ਜਿਹੜੀਆਂ ਰਿਕਾਰਡਡ ਕਨਵਰਸੇਸ਼ਨਸ ਜੇਲ੍ਹ ਦੇ ਫੋਨ ਸਿਸਟਮ ਵਾਲੀਆਂ ਉਹ ਰਿਕਵਰ ਹੋਈਆਂ, ਤੇ ਉੱਥੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਦਾ ਕੋਈ ਇਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਸੰਬੰਧ ਰਿਹਾ, ਤੇ ਉਹਦੇ ਵਿੱਚੋਂ ਫਿਰ ਜਦੋਂ ਪੂਰੀ ਤਫਤੀਸ਼ ਕੀਤੀ ਗਈ ਪਤਾ ਲੱਗਿਆ ਵੀ ਸੈੱਲਫੋਨ ਵੀ ਹੈ, ਤੇ ਫਿਰ ਇਹ ਬ੍ਰੀਚ ਆਫ ਟਰੱਸਟ ਦਾ ਮਾਮਲਾ ਬਣਿਆ, ਤੇ ਬ੍ਰੀਚ ਆਫ ਟਰੱਸਟ ਦੇ ਮਾਮ ਸੋ ਜਦੋਂ ਇਹ ਇਨਵੈਸਟੀਗੇਸ਼ਨ ਹੋਈ ਅਗਸਤ 2022 ਵਿੱਚ, ਉਸ ਤੋਂ 1 ਮਹੀਨੇ ਬਾਅਦ ਇਸ ਪੂਰੇ ਕੇਸ ਨੂੰ RCMP ਸਪੁਰਦ ਕਰ ਦਿੱਤਾ ਗਿਆ, ਫਿਰ ਇਸ ਕਰੈਕਸ਼ਨ ਆਫਿਸਰ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ, ਉਸ ਤੋਂ ਬਾਅਦ ਇਹਨਾਂ ਨੇ ਫਿਰ ਰਿਜ਼ਾਈਨ ਹੀ ਕਰ ਦਿੱਤਾ, ਤੇ ਫਿਰ ਮਾਮਲਾ ਅਦਾਲਤ ਦੇ ਵਿੱਚ ਚੱਲਦਾ ਰਿਹਾ, ਹੁਣ ਇਹਨਾਂ ਨੂੰ ਅਦਾਲਤ ਵੱਲੋਂ 2 ਸਾਲ ਦਾ ਕੰਡੀਸ਼ਨਲ ਸੈਂਟੈਂਸ ਸੁਣਾਇਆ ਗਿਆ, ਜੇਲ੍ਹ ਟਾਈਮ ਨਹੀਂ ਹੋਏਗਾ, ਇਟ ਹੈਜ਼ ਟੂ ਬੀ ਸਰਵਡ ਇਨ ਦਾ ਕਮਿਊਨਿਟੀ, ਉਹਦੇ ਉੱਤੇ ਬਹੁਤ ਸਾਰੀਆਂ ਕੰਡੀਸ਼ਨਸ ਰੱਖੀਆਂ ਗਈਆਂ ਨੇ, ਕਰਫਿਊ ਹੈ, ਕਮਿਊਨਿਟੀ ਸਰਵਿਸ ਹੈ ਅਤੇ ਹੋਰ ਕੰਡੀਸ਼ਨਸ ਨੇ, ਪਰ ਜੇਲ੍ਹ ਟਾਈਮ ਇਹ ਅਵੋਇਡ ਕਰ ਗਏ ਨੇ, ਕਿਉਂਕਿ ਜੱਜ ਦਾ ਕਹਿਣਾ ਸੀ ਕਿ ਇਹਨਾਂ ਨੇ ਬੜੀ ਜੈਨੂਅਨ ਤਰੀਕੇ ਨਾਲ ਮੁਆਫ਼ੀ ਮੰਗੀ ਹੈ, ਇਹਨਾਂ ਨੂੰ ਬੜਾ ਅਫਸੋਸ ਹੈ, ਅਤੇ ਇਹਨਾਂ ਦੇ ਜਿਹੜੇ ਹਸਬੈਂਡ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਵੀ ਇਹਨਾਂ ਦੀ
ਜੀ ਹਾਂ, ਕਿਉਂਕਿ ਲੇਟਰ ਔਨ ਬਾਅਦ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਲਾਈਕ ਵਿਦ, ਪਰ ਇਹਨਾਂ ਨੂੰ ਇੱਕ ਟਾਈਮ 'ਤੇ ਇੰਝ ਲੱਗਦਾ ਸੀ ਵੀ ਜਿਹੜਾ ਉਹ ਕੈਦੀ ਆ ਉਹਦੇ ਨਾਲ ਫਿਊਚਰ ਦੇ ਵਿੱਚ ਕੋਈ ਰਿਲੇਸ਼ਨਸ਼ਿਪ, ਬਾਅਦ ਦੇ ਵਿੱਚ ਇਹਨਾਂ ਦਾ ਵਿਆਹ ਹੋ ਜਾਂਦਾ ਲਾਈਕ ਵਿਦ, ਪਰ ਇਹਨਾਂ ਨੂੰ ਇੱਕ ਟਾਈਮ 'ਤੇ ਇੰਝ ਲੱਗਦਾ ਸੀ ਵੀ ਜਿਹੜਾ ਉਹ ਕੈਦੀ ਆ ਉਹਦੇ ਨਾਲ ਫਿਊਚਰ ਦੇ ਵਿੱਚ ਕੋਈ ਰਿਲੇਸ਼ਨਸ਼ਿਪ ਹੋ ਸਕਦੀ ਹੈ, ਅਤੇ ਵੀ ਮਕਸਦ ਇੰਝ ਪ੍ਰਤੀਤ ਹੁੰਦਾ ਵੀ ਸੁਧਾਰਨਾ ਚਾਹੁੰਦੇ ਸੀ ਉਹਨੂੰ, ਪਰ ਜਿਹੜਾ ਉਹ ਕੈਦੀ ਸੀ ਉਹ ਉਸ ਫੋਨ ਦੀ ਵਰਤੋਂ ਜੇਲ੍ਹ ਤੋਂ ਬਾਹਰ ਡਰੱਗ ਟ੍ਰੇਡ ਵਾਸਤੇ ਵੀ ਕਰ ਰਿਹਾ ਸੀ,
ਅਤੇ ਉਹ ਜਦੋਂ ਕੋਰਟ ਪ੍ਰੋਸੀਡਿੰਗਸ ਦੌਰਾਨ ਰਮਨਦੀਪ ਰਾਏ ਨੇ ਆਪ ਹੀ ਇਹ ਗੱਲ ਕਬੂਲ ਕੀਤੀ ਕਿ ਵੀ ਉਹਨਾਂ ਨੂੰ ਲੱਗਦਾ ਸੀ ਵੀ ਇਸ ਕੈਦੀ ਦੇ ਨਾਲ ਬਾਅਦ ਵਿੱਚ ਕੋਈ ਰਿਲੇਸ਼ਨਸ਼ਿਪ ਹੋ ਸਕਦੀ ਹੈ, ਵੀ ਇਹ ਸੁਧਰ ਸਕਦਾ, ਪਰ ਕਹਿੰਦੇ ਉਹਨਾਂ ਨੇ ਆਪ ਹੀ ਰਿਅਲਾਈਜ਼ ਕੀਤਾ ਵੀ ਉਹਦਾ ਇੰਟਰਸਟ ਸਿਰਫ ਮੋਬਾਈਲ ਫੋਨ ਦੇ ਵਿੱਚ ਸੀ, ਰਮਨਦੀਪ ਰਾਏ ਦੇ ਵਿੱਚ ਨਹੀਂ,
ਅਤੇ ਅਦਾਲਤ ਨੇ ਇਸ ਗੱਲ ਨੂੰ ਵੀ ਕਨਫਰਮ ਕੀਤਾ ਵੀ ਜਿਹੜਾ ਉਹ ਕੈਦੀ ਡਰੱਗ ਟ੍ਰੇਡ ਵਾਸਤੇ ਉਸ ਫੋਨ ਨੂੰ ਵਰਤ ਰਿਹਾ ਸੀ ਉਸ ਡਰੱਗ ਟ੍ਰੇਡ ਦਾ ਕੋਈ ਫਾਈਨੈਂਸ਼ੀਅਲ ਬੈਨੀਫਿਟ ਰਮਨਦੀਪ ਰਾਏ ਨੂੰ ਨਹੀਂ ਹੋਇਆ,
ਸੋ
ਅਤੇ ਨਾ ਹੀ ਉਹਨਾਂ ਨੂੰ ਇਸ ਗੱਲ ਦਾ ਇਲਮ ਸੀ,
ਸ਼ੀ ਵਾਜ਼ ਨੋਟ ਫਾਈਨੈਂਸ਼ੀਅਲੀ ਇਨਵੋਲਵਡ, ਓਨਲੀ ਇਮੋਸ਼ਨਲੀ ਇਨਵੋਲਵਡ।
ਜੀ ਜੀ, ਸੋ ਇਹ ਜਿਹੜੀ ਇੱਕ, ਅਤੇ ਇਹਨਾਂ ਦੇ ਵਕੀਲ ਗਗਨ ਨਾਹਲ ਸਨ, ਉਹਨਾਂ ਨੇ ਕਿਹਾ ਵੀ ਦੇਖੋ ਉਹਨਾਂ ਨੇ ਆਪਣੀ ਮਿਸਟੇਕ ਮੰਨ ਲਈ, ਮੇਰੇ ਕਲਾਇੰਟ ਨੇ ਉਹਦੇ ਕੋਨਸੀਕੁਐਂਸਿਸ ਉਹਨਾਂ ਨੂੰ ਭੁਗਤਣੇ ਪੈਣਗੇ। ਗਗਨ ਨਾਹਲ ਕ੍ਰਿਮੀਨਲ ਡਿਫੈਂਸ ਲਾਇਰ ਨੇ, ਅਤੇ ਸਰੀ ਫਰਸਟ ਜਿਹੜੀ ਲਿੰਡਾ ਐਨਿਸ ਦੀ ਸਲੇਟ ਆ ਉਹਨਾਂ ਵੱਲੋਂ ਐਤਕੀ ਮਿਊਨਸੀਪਲ ਚੋਣਾਂ ਦੇ ਵਿੱਚ ਕਾਉਂਸਲ ਕੈਂਡੀਡੇਟ ਵੀ ਨੇ, ਸੋ ਉਹੀ ਵਾਲੇ ਗਗਨ ਨਾਹਲ ਨੇ। ਰਹੀ ਹੈ ਵਾਸੂ ਕੁਮਾਰ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਵਾਸੂ ਜੀ, ਅੱਜ ਸਵੇਰੇ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਕੀ ਹੀ ਵਾਲਿਆਂ ਵੱਲੋਂ, ਇਹਨਾਂ ਨੇ ਸਾਲ 2024-2025 ਦੇ ਅੰਕੜੇ ਸਾਂਝੇ ਕੀਤੇ ਨੇ ਕਿ 2024-2025 ਦੇ ਵਿੱਚ ਕੈਨੇਡਾ ਦੇ ਐਮਰਜੈਂਸੀ ਰੂਮਸ ਦੇ ਵਿੱਚ ਟੋਟਲ ਜਿਹੜੇ ਜਿੰਨੇ ਵੀ ਮਰੀਜ਼ ਆਏ ਉਹਨਾਂ ਦੇ ਵਿੱਚੋਂ ਜਿਨ੍ਹਾਂ ਨੂੰ 48 ਘੰਟੇ ਤੱਕ ਤੋਂ ਜਾਂ ਉਸ ਤੋਂ ਵੀ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਦਰਜ ਕੀਤਾ ਗਿਆ। ਪ੍ਰੀ ਪੈਂਡੇਮਿਕ ਲੈਵਲਸ ਦੇ ਨਾਲ ਇਹ ਨੰਬਰ ਇਹਨਾਂ ਨੇ ਕੰਪੇਅਰ ਕੀਤੇ ਨੇ। 16.1 million ER ਵਿਜ਼ਿਟਸ ਰਿਪੋਰਟ ਹੋਈਆਂ 2024-2025 ਦੇ ਵਿੱਚ ਕੈਨੇਡਾ ਭਰ ਦੇ ਨੰਬਰਸ ਨੇ ਇਹ। ਉਹਨਾਂ ਦੇ ਵਿੱਚੋਂ ਉਹਨਾਂ 16.1 million ਲੋਕਾਂ ਦੇ ਵਿੱਚੋਂ 1.818 ਲੱਖ ਜਣਿਆਂ ਨੂੰ ਐਡਮਿਟ ਕਰਨ ਦੀ ਲੋੜ ਪਈ ਕਿ ਉਹਨੂੰ ਦਾਖਲ ਕਰਨਾ ਪੈਣਾ। ਉਹਨਾਂ 18 ਲੱਖ ਦੇ ਵਿੱਚੋਂ 1,80,000 ਤੋਂ ਵੀ ਵੱਧ ਲੋਕਾਂ ਨੇ 48 ਘੰਟੇ ਤੋਂ ਵੀ ਜ਼ਿਆਦਾ ਇੰਤਜ਼ਾਰ ਕੀਤਾ ਟੂ ਗੈਟ ਅ ਬੈੱਡ ਔਰ ਟੂ ਬੀ ਸੀਨ ਟੂ ਬੀ ਪ੍ਰੋਪਰਲੀ ਐਡਮਿਟਡ।
ਬਿਲਕੁਲ, ਅਤੇ ਜਿਹੜੇ ਲੋਕਾਂ ਨੇ ਜਿਹੜੇ ਲੋਕ ER ਆਏ ਅਤੇ ਉਹਨਾਂ ਨੂੰ ਬੈੱਡ ਵਾਸਤੇ ਕਿਹਾ ਗਿਆ ਵੀ ਇਹਨਾਂ ਨੂੰ ਐਡਮਿਟ ਕਰਨਾ ਪੈਣਾ, ਜਿਨ੍ਹਾਂ ਨੇ ਉਸ ਬੈੱਡ ਵਾਸਤੇ 6 ਤੋਂ 8 ਘੰਟੇ ਵੇਟ ਕੀਤੀ ER ਦੇ ਵਿੱਚ, ਜਿੰਨੇ ਲੋਕਾਂ ਨੇ ਵੀ ਵੇਟ ਕੀਤੀ, 82 ਦੇ ਵਿੱਚੋਂ 1 ਦੀ ਮੌਤ ਹੋਈ।
ਯੈਸ,
ਸੋ ਐਡੀਸ਼ਨਲ ਡੈਥਸ ਜਿਹੜੀਆਂ ਇਸ ਵੇਟ ਟਾਈਮ ਕਰਕੇ ਹੋਈਆਂ 82 ਦੇ ਵਿੱਚੋਂ 1 ਸੀ। ਸੋ ਇਹਦੇ 'ਚ ਦੱਸਿਆ, ਜਿੱਦਾਂ ਤੁਸੀਂ ਦੱਸਿਆ ਵੀ 1,80,000 ਪੇਸ਼ੈਂਟਸ ਨੂੰ ਵੇਟ ਜ਼ਿਆਦਾ ਕਰਨੀ ਪਈ ਹੈ, ਮੋਰ ਦੈਨ 48 ਆਵਰਸ। ਸੋ ਜੇ ਤੁਸੀਂ ਸਿਰਫ ਉਹਨਾਂ ਪੇਸ਼ੈਂਟਸ ਦਾ ਹੀ ਦੇਖੋ ਅਤੇ ਉਹਨਾਂ ਨੂੰ ਜੇ ਤੁਸੀਂ ਇਸ ਰੇਸ਼ੋ ਦੇ ਵਿੱਚ ਦੇਖੋ ਕਿ 1 out of 82, ਅਤੇ ਫਿਰ ਉਹ 2195 ਐਡੀਸ਼ਨਲ ਡੈਥਸ ਬਣ ਜਾਂਦੀਆਂ ਨੇ,
ਜਿਹੜੀਆਂ ਕਿ ਸਿਰਫ ਸਿੱਧਾ ਸਿੱਧਾ ਇਸ ਗੱਲ 'ਤੇ ਐਟਰੀਬਿਊਟ ਕੀਤੀਆਂ ਜਾ ਸਕਦੀਆਂ ਕਿ ਉਹਨਾਂ ਨੂੰ ਸਮੇਂ ਸਿਰ ਐਮਰਜੈਂਸੀ ਰੂਮ ਪਹੁੰਚਣ ਦੇ ਬਾਵਜੂਦ
ਜੀ
ਸਮੇਂ ਸਿਰ ਇਲਾਜ ਨਹੀਂ ਮਿਲਿਆ, ਇਸ ਕਰਕੇ 2195 ਲੋਕਾਂ ਦੀਆਂ ਜਾਨਾਂ ਜਾਂਦੀਆਂ ਲੱਗੀਆਂ
ਜੀ। ਸੋ ਇਹ ਨੰਬਰ ਜਿਵੇਂ
ਪ੍ਰੋਜੈਕਟ ਕੀਤਾ ਜਾ ਰਿਹਾ,
ਤੇ ਇਹ ਅਸੀਂ ਸਿਰਫ ਦੇਖੋ ਉਹਨਾਂ ਨੇ ਕਿਹਾ ਵੀ ਜਿਹਨਾਂ ਨੂੰ 6 ਤੋਂ 8 ਘੰਟੇ ਵੇਟ ਕਰਨੀ ਪਈ, ਹੂ ਵੇਟਡ 6 to 8 hours ਫੋਰ ਬੈੱਡ ਆਫਟਰ ER ਡਿਸੀਜਨ ਕਿ ਇਹਨਾਂ ਨੂੰ ਬੈੱਡ ਚਾਹੀਦਾ, ਉਹਨਾਂ ਦੇ ਵਿੱਚ ਇਹ ਰੇਸ਼ੋ ਹੈ 1 out of 82 ਐਡੀਸ਼ਨਲ ਡੈਥਸ। ਪਰ ਜਿਹੜਾ ਆਪਾਂ 1,80,000 ਦਾ ਨੰਬਰ ਲੈ ਰਹੇ ਹਾਂ, ਦੇ ਆਰ ਦੋਜ਼ ਪੀਪਲ ਹੂ ਵੇਟਡ ਮੋਰ ਦੈਨ 48 hours।
ਸੋ ਉਹਦੇ ਵਿੱਚ ਜਿਹੜਾ ਨੰਬਰ ਹੈ, ਜਿਹੜੀ ਇਹ ਰੇਸ਼ੋ ਹੈ, ਕਿਤੇ ਹੋਰ ਹਾਈ
ਹੋ ਸਕਦੀ ਹੈ,
ਉਹਦੇ ਨੰਬਰ ਹੀ ਨਹੀਂ ਹੈਗੇ।
ਹਾਂ, ਪਰ ਲੋਅਰ ਰੇਸ਼ੋ ਦੇ ਨਾਲ ਵੀ ਉਹ ਨੰਬਰ 2195 ਬਣਦਾ ਐਡੀਸ਼ਨਲ ਡੈਥਸ ਦਾ
ਜੀ। ਵਾਸੂ ਜੀ, ਤੁਸੀਂ ਇਹ ਦੇਖ ਲਓ 2018-19 ਦੇ ਵਿੱਚ ਪੈਂਡਾਮਿਕ ਤੋਂ ਪਹਿਲਾਂ ਜਿਹੜੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਵੀ ਇੰਤਜ਼ਾਰ ਕਰਨਾ ਪੈਂਦਾ ਸੀ, ਹਾਲਾਂਕਿ ਉਦੋਂ ਵੀ ਨੰਬਰ ਬੜਾ ਕੰਸਰਨਿੰਗ ਸੀ, 36 ਘੰਟੇ ਸੀ ਜਿਹਨਾਂ ਲੋਕਾਂ ਨੂੰ ਸਭ ਤੋਂ ਵੱਧ ਸਮਾਂ ਵੀ ਇੰਤਜ਼ਾਰ ਕਰਨਾ ਪਿਆ, ਉਹ ਨੰਬਰ ਹੁਣ ਵੱਧ ਕੇ 48 ਘੰਟੇ ਤੋਂ ਜ਼ਿਆਦਾ ਉਹ ਸਮਾਂ ਹੋ ਚੁੱਕਿਆ ਟੂ ਗੈਟ ਪ੍ਰੋਪਰਲੀ ਅਟੈਂਡਡ ਐਟ NER। ਅਤੇ ਵਾਸੂ ਜੀ, ਇਹ ਵੀ ਦੱਸਿਆ ਗਿਆ ਕਿ ਦੇਖੋ ਆਮ ਤੌਰ 'ਤੇ ਕੀ ਹੁੰਦਾ, ਐਮਰਜੈਂਸੀ ਰੂਮਸ ਦੇ ਵਿੱਚ ਜ਼ਿਆਦਾ ਰਸ਼ ਕਿਉਂ ਆ, ਇਹਦਾ ਇੱਕ ਤਰਕ ਇਹ ਦੇ ਦਿੱਤਾ ਜਾਂਦਾ ਕਿ ਜੀ ਜਿਨ੍ਹਾਂ ਲੋਕਾਂ ਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਵੀ ਹੁੰਦੀ ਹੈ ਨਾ, ਕਿਉਂਕਿ ਉਹਨਾਂ ਕੋਲ ਫੈਮਿਲੀ ਡਾਕਟਰ ਨਹੀਂ ਆ ਜਾਂ ਕੋਈ ਹੋਰ ਸੁਵਿਧਾ ਨਹੀਂ ਆ, ਵੀ ਛੋਟੀਆਂ ਮੋਟੀਆਂ ਪ੍ਰੋਬਲਮਸ ਵਾਲੇ ਵੀ ਐਮਰਜੈਂਸੀ ਰੂਮ 'ਚ ਆ ਜਾਂਦੇ ਨੇ, ਇਸ ਕਰਕੇ ਉੱਥੇ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਆ। ਪਰ ਵਾਸੂ ਜੀ, ਹੁਣ ਨੰਬਰਸ ਤਾਂ ਇਹ ਵੀ ਕਹਿੰਦੇ ਨੇ ਕਿ ਜਿਹੜੇ ਲੋਕ ਉੱਥੇ ਪਹੁੰਚੇ ਉਹਨਾਂ ਦੇ ਸਿਵੀਅਰ ਕੰਡੀਸ਼ਨ ਵਾਲੇ ਜ਼ਿਆਦਾ ਆ ਰਹੇ ਨੇ।
ਸੋ 2/3 ਉਹਨਾਂ ਦੇ ਵਿੱਚੋਂ ਦੇ ਵਰ ਟ੍ਰੀਆਜਡ ਐਜ਼ ਹਾਈ ਐਕੁਇਟੀ ਜਾਂ ਫਿਰ, ਸੋ ਉਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਲਾਈਫ ਥ੍ਰੈਟਨਿੰਗ ਕੋਈ ਬਿਮਾਰੀ ਸੀ ਜਾਂ ਫਿਰ ਉਹਨਾਂ ਨੂੰ ਰੈਪਿਡ ਮੈਡੀਕਲ ਅਟੈਂਸ਼ਨ ਦੀ ਲੋੜ ਆ, ਵੀ ਹਾਰਟ ਅਟੈਕ ਹੀ ਹੋ ਗਿਆ, ਉਹ ਲਾਈਫ ਥ੍ਰੈਟਨਿੰਗ ਹੋ ਗਿਆ, ਅਤੇ ਜੇ ਬਹੁਤ ਜ਼ਿਆਦਾ ਚੈਸਟ ਪੇਨ ਹੋ ਰਹੀ ਆ, ਦੇ ਨੀਡ ਰੈਪਿਡ ਮੈਡੀਕਲ ਅਟੈਂਸ਼ਨ।
ਸੋ ਮਾਈਨਰ ਕੰਪਲੇਂਟਸ ਕਰਕੇ ਵੇਟ ਟਾਈਮਸ ਨਹੀਂ ਵਧੇ।
ਸੋ 2/3 ਜਿਹੜੇ ਵਿਜ਼ਿਟਰ ਸੀਗੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਸੀਰੀਅਸ ਪ੍ਰੋਬਲਮ ਸੀ
ਜੀ।
ਅਤੇ ਸੋ ਸਿੰਸ 2018-19, ਸੋ ਪ੍ਰੀ ਪੈਂਡਾਮਿਕ ਨਾਲ ਜੇ ਕੰਪੇਅਰ ਕਰੀਏ ਤਾਂ ਜਿਹੜੇ ਇਸ ਤਰ੍ਹਾਂ ਦੇ ਅਨਸਟੇਬਲ ਕੇਸਿਸ ਜਿਹੜੇ ER ਆਏ, ਸਟੇਬਲ ਹਾਲਤ ਵਿੱਚ ਨਹੀਂ ਸੀ, ਜਿਹਨਾਂ ਨੂੰ ਇਮੀਡੀਏਟ ਮੈਡੀਕਲ ਅਟੈਂਸ਼ਨ ਦੀ ਲੋੜ ਸੀ, ਉਹ 59% ਤੋਂ ਵੱਧ ਕੇ 66% ਹੋ ਗਏ। ਮਤਲਬ 2018-19 ਦੇ ਵਿੱਚ ਕੇਸਿਸ ਦੀ ਸੰਖਿਆ 59% ਸੀ ਆਫ ਦਾ ਟੋਟਲ ਵਿਜ਼ਿਟਸ।
ਸੋ ਜਿੰਨੇ ਵੀ ਲੋਕ ਐਮਰਜੈਂਸੀ ਰੂਮ 'ਚ ਆ ਰਹੇ ਸੀ, 59% ਅਜਿਹੇ ਸੀ ਜਿਹੜੇ ਕਿ ਅਨਸਟੇਬਲ ਕਿਸੇ ਅਜਿਹੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਸੀ, ਉਹਨਾਂ ਨੂੰ ਤੁਰੰਤ ਕਿਸੇ ਨੂੰ ਦੇਖਣ ਦੀ ਲੋੜ ਸੀ।
ਇਹ ਪ੍ਰੀ ਪੈਂਡੈਮਿਕ, 59% ਤੋਂ ਵੱਧ ਕੇ ਨੰਬਰ 66% ਹੋ ਗਿਆ,
ਜੋ ਕਿ 1.7 million ਮੋਰ ਵਿਜ਼ਿਟਸ। ਸੋ 7% ਦਾ ਜਿਹੜਾ ਫਰਕ ਆ, ਇਹਦਾ ਮਤਲਬ ਹੈ ਕਿ ਇਹ ਮਰੀਜ਼ਾਂ ਦੀ ਗਿਣਤੀ 17 ਲੱਖ ਬਣਦੀ ਆ,
ਅਤੇ 17 ਲੱਖ ਵੱਧ ਕੇਸਿਸ ਜਿਹੜੇ ਨੇ ਉਹ ਰਿਪੋਰਟ ਹੋਏ ਅਨਸਟੇਬਲ ਕੇਸਿਸ ਦੇ ਇਨ ER। ਅਤੇ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਵੀ ਜਿਹੜਾ ਨੰਬਰ ਹਮੇਸ਼ਾ ਦੱਸਦੇ ਹੁੰਦੇ ਆ ਸਮੇਂ ਸਮੇਂ 'ਤੇ, ਵੀ ਕਿੰਨੇ ਲੋਕ ਆਪਣਾ ਇਲਾਜ ਕਰਾਏ ਬਿਨਾਂ ਜਾਂ ਡਾਕਟਰ ਨੂੰ ਮਿਲੇ ਬਿਨਾਂ ਹੀ ਵਾਪਸ ਚਲੇ ਗਏ,
ਅੱਕ ਕੇ ਚਲੇ ਗਏ,
ਅੱਕ ਕੇ ਹੀ ਚਲੇ ਗਏ ਵਿਦਆਊਟ ਬੀਂਗ ਅਸੈਸਡ ਬਾਈ ਅ ਡਾਕਟਰ। ਸੋ ਉਹ 7.7% ਮਰੀਜ਼ ਸੀਗੇ ਵੀ 100 ਦੇ ਵਿੱਚੋਂ 7.7 ਬਿਨਾਂ ਡਾਕਟਰ ਨੂੰ ਮਿਲੇ ਹੀ ਚਲੇ ਗਏ। ਇਹ ਨੰਬਰ 1.2 million ਬਣਦਾ
ਜੀ।
ਅਤੇ ਇਹ ਜਿਹੜਾ ਨੰਬਰ ਹੈ 2018-19 ਦੇ ਵਿੱਚ, ਇਹ ਤਕਰੀਬਨ 8 ਲੱਖ ਸੀ, ਜੋ ਹੁਣ 12 ਲੱਖ ਹੋ ਗਿਆ,
ਮਤਲਬ 2018-19 ਵਾਲੀ ਸਿਚੁਏਸ਼ਨ ਵੀ ਇੰਨੀ ਮਾੜੀ ਸੀ, ਵੱਧ ਤੋਂ 72 ਹੋ ਗਿਆ ਕੰਮ
ਜੀ,
ਕਿਉਂਕਿ ਜਿਹੜੇ ਯਾਦ ਆ ਕਹੋ ਨਾ 2018-19 ਵਾਲੇ ਨੰਬਰਸ ਬੜੇ ਐਕਸੈਪਟੇਬਲ ਨੇ, ਆਲਰੇਡੀ ਜਿਹੜੀ ਅਨਐਕਸੈਪਟੇਬਲ ਸਿਚੁਏਸ਼ਨ ਸੀ ਉਹ ਹੋਰ ਜ਼ਿਆਦਾ ਖਰਾਬ ਹੋ ਗਈ।
ਉਦੋਂ 5.4% ਜਾਂਦੇ ਸੀ ਡਾਕਟਰ ਨੂੰ ਮਿਲੇ ਬਿਨਾਂ,
8 ਲੱਖ ਬੰਦਾ ਉਦੋਂ ਵੀ ਸਾਲ ਦਾ,
ਅਤੇ ਉਹਨੂੰ 7.7% ਹੋ ਗਿਆ ਜੋ ਕਿ 12 ਲੱਖ ਬਣ ਜਾਂਦਾ
ਜੀ।
ਅਤੇ ਨਾਲ ਜੇ ਦੱਸਿਆ ਗਿਆ ਵੀ ਜਿਹੜੇ ਜਿਨ੍ਹਾਂ ਦੀ ਉਮਰ 55 ਸਾਲ ਤੋਂ ਜ਼ਿਆਦਾ ਹੈ ਉਹਨਾਂ ਨੂੰ ਹੁਣ ਹੋਸਪਿਟਲ ਬੈੱਡ ਵਾਸਤੇ ਸਭ ਤੋਂ ਜ਼ਿਆਦਾ ਵੇਟ ਕਰਨੀ ਪਈ, ਕਿਉਂਕਿ ਉਹਨਾਂ ਨੂੰ ਕਿਸੇ ਵੀ ਵਾਰਡ ਦੇ ਵਿੱਚ ਨਹੀਂ ਰੱਖਿਆ ਜਾ ਸਕਦਾ, ਉਹਨਾਂ ਨੂੰ ਕਈ ਵਾਰ ਸਪੈਸ਼ਲਾਈਜ਼ ਕੰਡੀਸ਼ਨਸ ਚਾਹੀਦੀਆਂ ਹੁੰਦੀਆਂ ਨੇ, ਸੋ ਉਹਨਾਂ ਨੂੰ ਅਲੱਗ ਰੱਖਣਾ ਹੁੰਦਾ, ਉਹਨਾਂ ਨੂੰ ਹੋ ਸਕਦਾ ਕਿ ਨਿਮੋਨੀਆ ਵਰਗੀ ਕੋਈ ਬਿਮਾਰੀ ਹੋਵੇ, ਸੋ ਦੇ ਨੀਡ ਸਪੈਸ਼ਲ ਕੇਅਰ, ਇਸ ਕਰਕੇ ਉਹਨਾਂ ਨੂੰ ਬੈੱਡ ਵਾਸਤੇ ਸਭ ਤੋਂ ਜ਼ਿਆਦਾ ਵੇਟ ਕਰਨੀ ਪਈ। ਇਹਦੇ ਵਿੱਚ ਇਹ ਦੱਸਿਆ ਗਿਆ ਵੀ ਜਿਹੜੇ ਸੀਨੀਅਰਸ ਨੇ ਉਹਨਾਂ ਨੂੰ, ਸੋ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਕਿਹਾ ਗਿਆ ਵੀ ਇਹਨਾਂ ਲੌਂਗ ਟਰਮ ਕੇਅਰ ਸੈਂਟਰ ਦੇ ਵਿੱਚ ਭੇਜਣਾ ਚਾਹੀਦਾ, ਉਹਨਾਂ ਵਿੱਚੋਂ 50% ਨੇ ਤਾਂ 44 ਦਿਨਾਂ ਤੱਕ ਵੇਟ ਕੀਤੀ
ਜੀ,
44 ਡੇਜ਼ ਦੇ ਵੇਟਡ, ਅਪ ਟੂ 44 ਡੇਜ਼ ਦੇ ਵੇਟਡ ਇਨ ਦਾ ਹੋਸਪਿਟਲ ਜਸਟ ਟੂ ਗੈਟ ਬੈੱਡ ਇਨ ਲੌਂਗ ਟਰਮ ਕੇਅਰ ਸੈਂਟਰ।
ਅਤੇ ਵਾਸੂ ਜੀ ਕਈ ਵਾਰੀ ਜਿਹੜੇ, ਅੱਛਾ ਹੁਣ ਲੌਂਗ ਟਰਮ ਕੇਅਰ ਸੈਂਟਰ ਨਾਲ ਗੱਲ ਤੁਸੀਂ ਇਹ ਦੇਖ ਲਓ ਵੀ ਡਿਮਾਂਡ ਇੰਨੀ ਜ਼ਿਆਦਾ, ਜੇ ਆਪਾਂ ਕਰ ਲਈਏ ਆਪਣੇ ਬੀ ਸੀ ਦੀ ਗੱਲ ਹੀ ਕਰ ਲਈਏ, 7 ਲੌਂਗ ਟਰਮ ਕੇਅਰ ਸੈਂਟਰਸ ਨੇ ਜਿਨ੍ਹਾਂ ਦਾ ਪਹਿਲਾਂ ਵਾਅਦਾ ਕਰਤਾ ਸੀ ਸਰਕਾਰ ਨੇ, ਪਰ ਹੁਣ ਪੈਸੇ ਨਹੀਂ ਹੈਗੇ ਸਰਕਾਰ ਕੋਲ, ਬਜਟ ਡੈਫਿਸਿਟ ਦੇ ਵਿੱਚ ਆਲਰੇਡੀ ਕਿੰਨਾ, ਅਤੇ 7 ਪ੍ਰੋਜੈਕਟ ਸਰਕਾਰ ਨੇ ਇੱਕ ਬੜੀ ਕ੍ਰੀਏਟਿਵ ਟਰਮ ਕੱਢੀ ਆ ਵੀ ਅਸੀਂ ਰੀਪੇਸ ਕੀਤੇ ਆ, ਉਹ ਡਿਲੇ ਕਰਤੇ ਆ ਬੇਸਿਕਲੀ, ਪਤਾ ਨਹੀਂ ਉਹ ਕਦੋਂ ਬਣਨਗੇ। ਅਤੇ ਇਹ ਜਿਹੜੀ ਸਥਿਤੀ ਆ ਆਲਰੇਡੀ ਅਜਿਹੀ ਹੈ। ਨੈਸ਼ਨਲ ਨੰਬਰਸ ਨੇ ਇਸ ਰਿਪੋਰਟ ਦੇ ਵਿੱਚ ਨਾ ਆਉਂਦੇ ਦਿਨਾਂ ਦੇ ਵਿੱਚ ਦੇਖਿਓ ਹੋਰ ਕਈ ਪਰਤਾਂ ਨਿਕਲਣਗੀਆਂ, ਪ੍ਰੋਵਿੰਸ਼ੀਅਲ ਨੰਬਰਸ ਆਉਣਗੇ, ਉਹਦੇ ਬੇਸਿਸ 'ਤੇ ਕੁਝ ਹੋਰ ਜਿਹੜਾ ਡੇਟਾ ਉਹ ਸਾਹਮਣੇ ਆਏਗਾ। ਸੋ ਜਿਹੜੀ ਇਹ ਹੈਲਥ ਕੇਅਰ ਵਾਲੀ ਆਹ ਨਵੀਂ ਰਿਪੋਰਟ ਦੇ ਆਧਾਰ 'ਤੇ ਜੋ ਵੀ ਗੱਲਬਾਤ ਹੈ ਅੱਜ ਖਤਮ ਨਹੀਂ ਹੋ ਜਾਣੀ, ਇਹਦੇ ਵਿੱਚ ਹੋਰ ਕਈ ਅੱਗੇ ਨਵੀਆਂ ਚੀਜ਼ਾਂ ਸਾਹਮਣੇ ਆਉਣਗੀਆਂ।
ਹਾਂ, ਅਤੇ ਇਹਦੇ 'ਚ ਇਹ ਵੀ ਗੱਲ ਕਹੀ ਗਈ, ਕਹਿੰਦੇ ਹੁਣ ਜਿਹੜਾ ਪੇਸ਼ੈਂਟਸ ਨੂੰ ਹਾਲਵੇਜ਼ ਦੇ ਵਿੱਚ ਸਟ੍ਰੈਚਰ 'ਤੇ ਲੰਮਾ ਪਾ ਦਿੱਤਾ ਜਾਂਦਾ, ਕਹਿੰਦੇ ਉਹ ਵੀ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ ਹਿਸਟੋਰਿਕ ਲੈਵਲਸ 'ਤੇ ਨੇ, ਜਿਹਦੇ ਕਰਕੇ ਕਹਿੰਦੇ ਕਿ ਰਿਸਕ ਆਫ ਡਿਟੀਰੀਓਰੇਸ਼ਨ ਐਂਡ ਡਿਲੀਰੀਅਮ ਉਹ ਪੇਸ਼ੈਂਟਸ ਦੇ ਵਿੱਚ ਵੱਧ ਰਿਹਾ।
ਵਾਸੂ ਜੀ ਇੱਕ ਮੇਰੇ ਕੋਈ ਜਾਣਕਾਰ ਉਹਨਾਂ ਨੇ ਮੈਨੂੰ ਗੱਲ ਦੱਸੀ ਕਿ ਹਾਲਵੇਜ਼ ਦੇ ਵਿੱਚ, ਇਹ ਤਾਂ ਪਤਾ ਹੀ ਹੈ ਹਾਲਵੇ ਮੈਡੀਸਿਨ ਕਿਵੇਂ ਚੱਲ ਰਹੀ ਹੈ, ਹਸਪਤਾਲਾਂ ਦੇ ਵਿੱਚ ਹੋਸਪਿਟਲ ਬੈੱਡਸ ਨਹੀਂ ਹੈਗੇ, ਹਾਲਵੇ ਦੇ ਵਿੱਚ ਇਲਾਜ ਵਗੈਰਾ ਕੀਤਾ ਜਾ ਰਿਹਾ, ਪੇਸ਼ੈਂਟਸ ਉੱਥੇ ਕਈ ਵਾਰੀ ਸੈਵਰਲ ਡੇਜ਼ ਵੇਟ ਕਰਦੇ ਰਹਿੰਦੇ ਆ। ਅੱਛਾ ਹਾਲਵੇਜ਼ ਦੇ ਵਿੱਚ ਰੌਲਾ ਰੱਪਾ ਵੀ ਬਹੁਤ ਹੁੰਦਾ, ਕੇਓਸ ਆ, ਆ ਰਿਹਾ ਕੋਈ ਜਾ ਰਿਹਾ। ਇੱਕ ਮਰੀਜ਼ ਨੇ, ਉਹਨਾਂ ਨੇ ਕਿਹਾ, ਕਹਿੰਦੇ ਸਾਡੇ ਫੈਮਿਲੀ ਮੈਂਬਰ ਨੇ ਕਿਹਾ ਜੀ ਇੱਥੇ ਰੌਲਾ ਬਹੁਤ ਆ, ਵੀ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ। ਉਹਨਾਂ ਨੂੰ ਇਹ ਕਿਹਾ ਗਿਆ, ਹੁਣ ਦੇਖੋ ਇਹਦੇ ਵਿੱਚ ਤੁਸੀਂ ਮੈਡੀਕਲ ਸਟਾਫ ਦੀ ਵੀ ਕੀ ਗਲਤੀ ਕਰ ਲਓ, ਕਿੱਥੇ ਲੈ ਜਾਣ ਉਹ ਮਰੀਜ਼ ਨੂੰ ਜੇ ਜਗ੍ਹਾ ਹੀ ਨਹੀਂ ਹੈਗੀ। ਕਹਿੰਦੇ ਜੇ ਸ਼ੋਰ ਕਰਕੇ ਰੌਲੇ ਕਰਕੇ ਪਰੇਸ਼ਾਨੀ ਹੁੰਦੀ ਆ ਤਾਂ ਤੁਸੀਂ ਹੈੱਡਫੋਨਸ ਲਾ ਲਓ, ਨੋਇਜ਼ ਕੈਂਸਲਿੰਗ ਹੈੱਡਫੋਨ ਲਾ ਲਓ।
ਉਹ ਤਾਂ ਚਲੋ ਕਿਸੇ ਨਰਸ ਨੇ ਜਾਂ ਕਿਸੇ ਹੈਲਥ ਕੇਅਰ ਪ੍ਰੋਫੈਸ਼ਨਲ ਨੇ ਤਾਂ ਆਪਣੇ ਵੱਲੋਂ ਕੈਜੂਅਲ ਸਲਾਹ ਦੇ ਦਿੱਤੀ। ਪੀਸ ਆਰਚ ਹੋਸਪਿਟਲ ਦੇ ਵਿੱਚ ਬਕਾਇਦਾ ਪ੍ਰੋਗਰਾਮ ਹੈ, ਇਹ ਪ੍ਰੋਪਰ ਪ੍ਰੋਗਰਾਮ ਹੈ, ਫੰਡਡ ਪ੍ਰੋਗਰਾਮ ਚਲਾਇਆ ਜਾ ਰਿਹਾ ਕਿ ਜਿਹੜੇ ਮਰੀਜ਼ ਸਟ੍ਰੈਚਰਸ ਦੇ ਵਿੱਚ ਵੇਟ ਕਰ ਰਹੇ ਨੇ ਹਾਲਵੇਜ਼ ਦੇ ਵਿੱਚ, ਉਹਨਾਂ ਨੂੰ ਆਈ ਪੈਚਿਸ ਅਤੇ ਈਅਰ ਪਲੱਗਸ ਦਿੱਤੇ ਜਾਣ ਤਾਂ ਜੋ ਉੱਥੇ ਆਰਾਮ ਨਾਲ ਸੌਂ ਸਕਣ, ਕਿ ਉਹਨਾਂ ਨੂੰ ਨੀਂਦ ਆ ਜਾਏ। ਸੋ ਉਹ ਪਤਾ ਨਹੀਂ ਉਹਦਾ ਨਾਮ ਵੀ ਰੱਖਿਆ ਉਹਨਾਂ ਨੇ, ਕੋਈ ਬੜਾ ਸੋਹਣਾ ਜਿਹਾ ਕੈਂਪੇਨ ਆ ਪ੍ਰੋਪਰ ਕਿ ਸਲੀਪ ਪ੍ਰੋਗਰਾਮ ਸਮਥਿੰਗ ਲਾਈਕ ਦੈਟ, ਕਿ ਤੁਹਾਨੂੰ ਆਈ ਪੈਚਿਸ ਅਤੇ ਈਅਰ ਪਲੱਗਸ ਦੇ ਦੇਵਾਂਗੇ, ਵੀ ਤੁਸੀਂ ਸਟ੍ਰੈਚਰ ਅਤੇ ਹਾਲਵੇ ਦੇ ਵਿੱਚ ਪਏ ਹੋ, ਤੁਹਾਨੂੰ ਨੀਂਦ ਆਉਣੀ ਚਾਹੀਦੀ ਚੰਗੇ ਤਰੀਕੇ, ਵੀ ਰੌਲਾ ਰੱਪਾ ਬਹੁਤ ਹੈ ਅਤੇ ਲਾਈਟਾਂ ਵੀ ਬਹੁਤ ਜ਼ਿਆਦਾ ਨੇ, ਆਈ ਪੈਚ ਅਤੇ ਈਅਰ ਪਲੱਗ ਸੌਂ ਜਾਓ।
ਕਮਾਲ ਆ। ਅੱਛਾ, ਇਸ ਰਿਪੋਰਟ 'ਚ ਇਹ ਵੀ ਗੱਲ ਦੱਸੀ ਗਈ ਹੈ ਕਿਉਂਕਿ ਹੁਣ ਏਜਿੰਗ ਪਾਪੂਲੇਸ਼ਨ ਹੈ ਜਿਨ੍ਹਾਂ ਦੇ ਵਿੱਚੋਂ ਕਈਆਂ ਨੂੰ ਡਾਇਬਟੀਜ਼ ਦੀ ਸ਼ਿਕਾਇਤ ਹੈ, ਹਾਈ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਕੰਜਸਟਿਵ ਹਾਰਟ ਫੇਲੀਅਰ, ਕੋਈ ਹੋਰ ਕਰੋਨਿਕ ਕੰਡੀਸ਼ਨਸ ਨੇ, ਫੈਮਿਲੀ ਡਾਕਟਰਸ ਦੀ ਘਾਟ ਹੈ, ਸਪੈਸ਼ਲਿਸਟਸ ਦੀ ਘਾਟ ਹੈ, ਜਿਹਦੇ ਕਰਕੇ ਜਿਹੜੀਆਂ ਇਹ ਕਰੋਨਿਕ ਕੰਡੀਸ਼ਨਸ ਨੇ ਉਹਨਾਂ ਨੂੰ ਅਦਰਵਾਈਜ਼ ਮੈਨੇਜ ਕਰਨ ਦੇ ਵਿੱਚ ਵੀ ਦਿੱਕਤ ਆ ਰਹੀ ਆ। ਇਸ ਕਰਕੇ ਜਿਹੜੇ ਉਹ ਮਰੀਜ਼ ਨੇ ਜਦੋਂ ਉਹ ਹੋਸਪਿਟਲ ਆਉਂਦੇ ਨੇ, ਐਮਰਜੈਂਸੀ ਰੂਮ ਆਉਂਦੇ ਨੇ, ਤਾਂ ਉਹ ਬਹੁਤ ਗੰਭੀਰ ਸਥਿਤੀ ਦੇ ਵਿੱਚ ਆਉਂਦੇ ਨੇ, ਕਿਉਂਕਿ ਜਿਹੜੀ ਰੈਗੂਲਰ ਦੇਖਭਾਲ ਦੇ ਨਾਲ, ਡਾਕਟਰ ਜਾਂ ਸਪੈਸ਼ਲਿਸਟ ਦੇ ਰੈਗੂਲਰ ਸੰਪਰਕ ਵਿੱਚ ਰਹਿਣ ਨਾਲ ਜਿਹੜੀ ਉਹ ਕੰਡੀਸ਼ਨ ਮੈਨੇਜ ਕੀਤੀ ਜਾ ਸਕਦੀ ਆ, ਉਹ ਜਦੋਂ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ, ਜਦੋਂ ਪਾਣੀ ਸਿਰ ਤੋਂ ਉੱਤੋਂ ਲੰਘ ਜਾਂਦਾ, ਉਦੋਂ ਮਰੀਜ਼ ਹੋਸਪਿਟਲ ਪਹੁੰਚਦਾ, ER ਪਹੁੰਚਦਾ, ER ਦੇ ਵਿੱਚ ਆਲਰੇਡੀ ਭੀੜ ਭੜਕਾ ਇੰਨਾ ਜ਼ਿਆਦਾ, ਅਤੇ ਟ੍ਰਾਈਏਜਿੰਗ ਦੇ ਬਾਵਜੂਦ, ਪ੍ਰਾਇਓਰਟਾਈਜੇਸ਼ਨ ਦੇ ਬਾਵਜੂਦ ਇਹ ਦੇਖ ਕੇ ਅੱਛਾ ਇਸ ਮਰੀਜ਼ ਨੂੰ ਸਭ ਤੋਂ ਪਹਿਲਾਂ ਦੇਖੇ ਜਾਣ ਦੀ ਲੋੜ ਹੈ, ਉਹਦੇ ਤਾਂ ਵੀ ਇੱਕ ਸਿਗਨੀਫਿਕੈਂਟ ਨੰਬਰ ਅਜਿਹਾ ਜਿਹਨਾਂ ਨੂੰ ਕਈ ਕਈ ਘੰਟੇ ਉੱਥੇ ਵੇਟ ਕਰਨੀ ਪੈਂਦੀ ਆ, ਐਂਡ ਸਮ ਆਫ ਦੋਜ਼ ਕੇਸਿਸ ਅਨਫੋਰਚੁਨੇਟਲੀ ਐਂਡ ਅਪ, ਉਹ ਬੜਾ ਇੱਕ ਟ੍ਰੈਜਿਕ ਐਂਡ ਹੁੰਦਾ ਉਹਨਾਂ ਦਾ।
ਟ੍ਰਿਆਜਿੰਗ ਵਾਲੇ ਵੀ ਕੀ ਕਰਨਗੇ ਜੇ 2/3 ਕੇਸਿਸ ਹੀ ਐਕਿਊਟ ਕੇਸਿਸ ਹੋਣਗੇ?
ਸਹੀ ਗੱਲ ਆ।
ਅਤੇ ਇਹਦੇ 'ਚ ਜਿਹੜਾ ਵੇਟ ਟਾਈਮਸ ਦੇ ਇਹਨਾਂ ਨੇ ਅੰਕੜੇ ਦਿੱਤੇ ਨੇ ਕਿ ਵੇਟ ਕਿੰਨੀ ਕਰਨੀ ਪੈ ਰਹੀ ਹੈ, ਸੋ ਇਹਨਾਂ ਦੱਸਿਆ ਕਿ 50%, ਸੋ ਜਿੰਨੇ ਵੀ ਪੇਸ਼ੈਂਟਸ ਆਏ ਟੋਟਲ, ਉਹਨਾਂ ਵਿੱਚੋਂ ਅੱਧੇ ਤਾਂ 4 ਘੰਟੇ ਦੇ ਅੰਦਰ ਅੰਦਰ ਕਹਿੰਦੇ ਡਾਕਟਰ ਨੂੰ ਮਿਲ ਕੇ ਆਪਣਾ ਇਲਾਜ ਕਰਾ ਕੇ ER ਦੇ ਵਿੱਚੋਂ ਚਲੇ ਗਏ
ਜੀ,
ਵਿਚ ਇਜ਼ ਨੋਟ ਟੂ ਬੈਡ, ਮਤਲਬ ਕੰਸਿਡਰਿੰਗ ਦ ਕਰੰਟ ਸਟੈਂਡਰਡਸ, 4 ਘੰਟੇ ਦੇ ਅੰਦਰ ਅੰਦਰ ਅੱਧਿਆਂ ਦਾ ਇਲਾਜ ਹੋ ਗਿਆ। 40% ਨੂੰ 5 ਤੋਂ 14 ਘੰਟਿਆਂ ਤੱਕ ਵੇਟ ਕਰਨੀ ਪਈ, 10% ਵਿਚਾਰੇ ਅਜਿਹੇ ਸਨ ER ਦੇ ਵਿੱਚ ਵੇਟ ਕਰਨੀ ਪਈ 10%।
ਉਹਦੇ ਵਿੱਚ ਉਹ 48 ਆਵਰਸ ਵਾਲੇ ਵੀ ਆਉਂਦੇ ਆ।
ਹਾਂਜੀ
ਜਿੱਥੇ 14+ ਆਵਰਸ ਦੇ ਵਿੱਚ ਉਹ ਵੀ ਆਉਂਦੇ ਆ। ਬੰਦਾ ਕਹਿੰਦਾ ਵੀ ਜੇ 14 ਘੰਟੇ ਤੋਂ ਵੱਧ ਵੇਟ ਹੋਣੀ 15 ਜਾਂ 16 18 ਘੰਟੇ 48 ਘੰਟੇ 2 ਦਿਨ ਦੈਟਸ 2 ਡੇਜ਼।
ਸੋ
ਬੰਦਾ ਕਈ ਮਤਲਬ ਅੱਜ ਜਿਹੜਾ ਕੋਈ ਹੋਸਪਿਟਲ ਗਿਆ ER ਗਿਆ 1,80,000 ਜਿਹੇ ਮਰੀਜ਼ ਕੈਨੇਡਾ ਭਰ 'ਚ ਨੇ ਜੇ ਪਿਛਲੇ ਸਾਲ ਦੇ ਅੰਕੜੇ ਆਪਾਂ ਲੈ ਕੇ ਚੱਲੀਏ। ਅੱਜ ਬੰਦਾ ਮਰੀਜ਼ ER ਪਹੁੰਚਦਾ ਉਹਨੂੰ ਪਰਸੋਂ ਉਹਨੂੰ ਐਡਮਿਟ ਕੀਤਾ ਜਾਂਦਾ ਪਰਸੋਂ ਉਹਨੂੰ ਬੈੱਡ ਮਿਲੇਗਾ।
ਯਾ ਸੋ ਉਹ ਜਿਹੜੇ 48 ਘੰਟੇ ਵਾਲੇ ਨੇ ਉਹ ਨੇ ਵੀ ਹੂ ਹੈਵ ਬਿਨ ਡਿਟਰਮਿਨਡ ਵੀ ਇਹਨਾਂ ਨੂੰ ਬੈੱਡ ਚਾਹੀਦਾ ਅਤੇ ਬੈੱਡ ਦੇ ਵਾਸਤੇ ਉਹਨਾਂ ਨੂੰ ਅਪ ਟੂ 48 ਡੇਜ਼ ਮਤਲਬ 48 ਆਵਰਸ ਮਤਲਬ 2 ਦਿਨ ਉਹਨਾਂ ਨੂੰ ਵੇਟ ਕਰਨੀ ਪਈ ER ਦੇ ਵਿੱਚ।
ਇੱਕ ਚੀਜ਼ ਇਹਨਾਂ ਨੇ ਇਹ ਵੀ ਦੱਸੀ ਹੈ ਕਿ ਜਿਹੜੇ ਪੇਸ਼ੈਂਟਸ ਜਿਹਨਾਂ ਨੂੰ ਕਿਹਾ ਗਿਆ ਨਾ ਵੀ ਸਭ ਤੋਂ ਪਹਿਲਾਂ ਇਹਨਾਂ ਨੂੰ ਦੇਖਿਆ ਜਾਣਾ ਉਹਨਾਂ 'ਚੋਂ ਅੱਧਿਆਂ ਨੇ 12 ਮਿੰਟ ਤੋਂ ਵੀ ਘੱਟ ਇੰਤਜ਼ਾਰ ਕੀਤਾ ਟੂ ਬੀ ਸੀਨ ਬਾਏ ਅ ਡਾਕਟਰ ਐਟਲੀਸਟ ਟੂ ਬੀ ਅਸੈਸਡ ਬਾਏ ਅ ਡਾਕਟਰ। ਇਹ ਵੀ ਤਾਂ ਸਟੈਪਸ ਨੇ ਨਾ, ਕਈ ਵਾਰੀ ਡਾਕਟਰ ਆ ਕੇ ਅਸੈਸਮੈਂਟ ਕਰ ਜਾਂਦੇ ਆ ਫਿਰ ਪਤਾ ਵੀ ਅਗਲਾ ਸਟੈਪ ਕੀ ਆ। ਜਿਹੜੀ ਬਾਕੀ ਦੀ ਕੋਈ ਡਾਇਗਨੋਸਟਿਕਸ ਹੋਣੇ ਆ ਕੋਈ ਹੋਰ ਕੰਮ ਕਾਜ ਹੋਣਾ ਉਹਦੇ 'ਚ ਟਾਈਮ ਲੱਗਦਾ, ਫਿਰ ਡਾਇਗਨੋਸਟਿਕਸ ਵਾਲਾ ਪੰਗਾ ਇੱਕ ਹੋ ਰਹੇ ਆ। MRIs ਦੀ ਕਪੈਸਿਟੀ ਵਾਸੂ ਜੀ ਕਿੰਨੀ ਕਾ ਉਹ ਪ੍ਰੋਬਲਮ ਆ, ਬਾਕੀ ਦੀ ਟੈਸਟਿੰਗ ਕਪੈਸਿਟੀ ਘੱਟ ਆ। ਕਈ ਵਾਰੀ ਜਦੋਂ ਕਿਸੇ ਬੰਦੇ ਨੂੰ ਪ੍ਰੋਬਲਮ ਜ਼ਿਆਦਾ ਹੁੰਦੀ ਆ ਫਿਰ ਅਗਲੇ ਤਾਂ ਕਈ ਇਸ ਕਰਕੇ ER ਚਲੇ ਜਾਂਦੇ ਆ ਵੀ ਐਮਰਜੈਂਸੀ ਰੂਮ ਕੋਈ ਨਾ ਭਾਵੇਂ 10 ਘੰਟੇ 15 ਘੰਟੇ ਬਹਿਣਾ ਪੈ ਵੀ ਗਿਆ, ਘੱਟੋ ਘੱਟ ਮੇਰੀ MRI ਹੈ, ਮੇਰਾ ਟੈਸਟ ਤਾਂ ਹੋ ਜਾਏਗਾ। ਅਦਰਵਾਈਜ਼ MRI ਦੀ ਵੇਟ 6 ਮਹੀਨੇ 7 ਮਹੀਨੇ 8 ਮਹੀਨੇ ਡੈਲਟਾ 'ਚ ਲੱਗਣ ਲੱਗੀ ਮਸ਼ੀਨ। ਹੁਣ
ਵਧਾਈਆਂ ਹੋਣ,
2029 ਤੱਕ ਚੱਲੂ ਉਹ।
ਸੋ 2028 ਦੇ ਅੰਤ ਵਿੱਚ ਦਸੰਬਰ 2028 ਤੱਕ ਕਹਿੰਦੇ ਓਪਰੇਸ਼ਨਲ ਹੋ ਜਾਏਗੀ। ਸੋ ਮਤਲਬ 2029 ਦੇ ਵਿੱਚ ਹੀ ਸ਼ੁਰੂ ਹੋਏਗੀ। ਸੋ ਨਵਾਂ MRI ਯੂਨਿਟ ਕਹਿੰਦੇ ਡੈਲਟਾ ਹੋਸਪਿਟਲ ਦੇ ਵਿੱਚ ਆ ਜਾਏਗਾ। ਫਿਰ ਡੈਲਟਾ ਵਾਲਿਆਂ ਨੂੰ ਹੁਣ MRI ਕਰਾਉਣ ਵਾਸਤੇ ਵੀ ਸਰੀ ਜਾਂ ਇੱਧਰ ਉੱਧਰ ਨਹੀਂ ਜਾਣਾ ਪਏਗਾ।
ਹੁਣ ਤੁਸੀਂ ਇਹ ਦੇਖੋ ਡੈਲਟਾ ਵਾਸੂ ਜੀ ਓਵਰਆਲ ਇੱਕ ਵੱਡੀ ਮਿਊਨਿਸਪਲ, ਜੇ ਤੁਸੀਂ ਓਵਰਆਲ ਕੈਨੇਡਾ ਦੇ ਨਾਲ ਕੰਪੇਅਰ ਕਰੋ ਇੰਨਾ ਛੋਟਾ ਸ਼ਹਿਰ ਨਹੀਂ ਹੈ ਡੈਲਟਾ। ਡੈਲਟਾ ਦੇ ਵਿੱਚ ਯਾਰ MRI ਮਸ਼ੀਨ ਨਹੀਂ ਹੈਗੀ,
ਆਪਣਾ ਪੋਰਟ ਆ ਯਾਰ,
ਆਪਣਾ ਪੋਰਟ ਹੈ ਡੈਲਟਾ ਦਾ ਯਾਰ, ਯੂ ਆਰ ਰਾਈਟ ਰਾਈਟ। ਅਤੇ ਇੱਥੇ MRI ਮਸ਼ੀਨ ਨਹੀਂ ਹੈਗੀ। ਜਿਹੜੇ ਛੋਟੀਆਂ ਕਮਿਊਨਿਟੀਜ਼ ਨੇ, ਜਿਹੜੇ ਛੋਟੀ ਜਿਹੜੀ ਕੋਈ ਟਾਊਨਸ ਵਗੈਰਾ ਨੇ, ਉੱਥੇ ਹਾਲ ਕੀ ਹੋਏਗਾ? ਇਸ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਇੱਦਾਂ ਨਹੀਂ ਹੈ ਕਿ ਜਿਹੜੇ ਵੇਟ ਟਾਈਮਸ ਨੇ ਇਹ ਸਿਰਫ ਰੂਰਲ ਏਰੀਆਜ਼ ਦੇ ਵਿੱਚ ਜਾਂ ਛੋਟੇ ਸ਼ਹਿਰਾਂ ਦੇ ਵਿੱਚ ਛੋਟੇ ਹਸਪਤਾਲਾਂ ਦੇ ਵਿੱਚ ਹੀ ਵਧੇ ਨੇ। ਅਕਰੋਸ ਦਾ ਬੋਰਡ, ਭਾਵੇਂ ਵੱਡਾ ਸ਼ਹਿਰ ਆ ਵੱਡਾ ਹਸਪਤਾਲ ਆ, ਭਾਵੇਂ ਛੋਟੇ ਸ਼ਹਿਰ ਨੇ ਛੋਟੇ ਹੋਸਪਿਟਲਸ ਨੇ, ਸਾਰੇ ਪਾਸੇ ਜਿਹੜੀ ਇਹ ਵੇਟਿੰਗ ਆ ਉਹਦੇ ਵਿੱਚ ਵਾਧਾ ਹੋ ਰਿਹਾ। ਅਤੇ 2023 ਦੇ ਵਾਸਤੇ ਵੀ ਸਾਨੂੰ ਉਦੋਂ ਆਪਾਂ ਗੱਲ ਕੀਤੀ ਵੀ ਸੀ ਕੈਨੇਡਾ ਜੇ OECD ਮੁਲਕਾਂ ਦੇ 32 ਮੁਲਕਾਂ ਦੇ ਵਿੱਚੋਂ ਅਸੀਂ ਵੇਖੀਏ ਅਤੇ ਪਰ ਕੈਪੀਟਾ ਸਭ ਤੋਂ ਘੱਟ ਬੈੱਡਸ ਮਰੀਜ਼ਾਂ ਵਾਸਤੇ ਹਸਪਤਾਲਾਂ ਦੇ ਵਿੱਚ ਕੈਨੇਡਾ 'ਚ ਨੇ। ਖਰਚਾ ਅਸੀਂ ਸਭ ਤੋਂ ਵੱਧ ਕਰਦੇ ਹਾਂ, ਆਰ ਐਕਸਪੈਂਸ ਇਜ਼ ਵਨ ਆਫ ਦਾ ਹਾਈਐਸਟ, ਜਿਹੜੀ ਸਾਡੀ ਸਰਵਿਸ ਆ OECD ਮੁਲਕਾਂ ਦੇ ਵਿੱਚ ਇਟਸ ਵਨ ਆਫ ਦਾ ਲੋਐਸਟ। ਓਵਰਆਲ ਇਹ ਕਿਹਾ ਗਿਆ ਕਿ ਜਿੰਨੇ ਵੀ ਮਰੀਜ਼ ER ਦੇ ਵਿੱਚ ਪਿਛਲੇ ਸਾਲ ਆਏ ਉਹਨਾਂ ਦੇ ਵਿੱਚੋਂ 88% ਨੂੰ 10 ਘੰਟਿਆਂ ਦੇ ਅੰਦਰ ਅੰਦਰ ਘਰ ਭੇਜ ਦਿੱਤਾ ਗਿਆ। ਈਵਨ ਦੈਟਸ ਟੂ ਮੱਚ।
ਕਿੰਨੀਆਂ ਨੈਗੇਟਿਵ ਖਬਰਾਂ ਕਰਦੇ ਵੀ ਜੀ ਤੁਸੀਂ?
ਉਹ ਯਾਰ ਕਈ ਇਹਨੂੰ ਕੀ ਹੋ ਗਿਆ ਯਾਰ, ਸੀਰੀ ਬੋਲ,
ਸੀਰੀ ਵੀ ਇਹੀ ਕਹਿ ਰਹੀ, ਬਹੁਤ ਨੈਗੇਟਿਵ ਖਬਰਾਂ ਕਰਦੇ ਤੁਸੀਂ।
ਹੁਣ ਕੀ ਕਰੀਏ, ਜੋ ਅਸਲੀ ਸਿਚੁਏਸ਼ਨ ਆ ਉਹ ਬਿਆਨ ਨਾ ਕਰੀਏ।
ਨੈਗੇਟਿਵ ਖਬਰਾਂ ਨਾ ਕਰਿਆ ਕਰੋ, ਬਹੁਤ ਨੈਗੇਟਿਵ।
ਨਹੀਂ ਫਿਰ ਮੈਂ ਤਾਂ ਇਹ
ਸਵੇਰੇ ਸਵੇਰੇ ਨੈਗੇਟਿਵਿਟੀ,
ਓਵਰਆਲ 88% ਲੋਕਾਂ ਨੂੰ 10 ਘੰਟਿਆਂ ਦੇ ਵਿੱਚ ਵਾਪਸ ਭੇਜ ਦਿੱਤਾ ਗਿਆ। ਇਹ ਠੀਕ ਆ ਨਾ, ਇਹ ਪੋਜ਼ਿਟਿਵ ਆ,
ਇਹ ਠੀਕ ਹੈ।
ਪਰ ਪ੍ਰੋਬਲਮ ਦੇਖੋ ਯਾਰ ਇਹ ਆ, ਯੂਨੋ ਨੋਟ ਟੂ ਮੇਕ ਲਾਈਟ ਆਫ ਦਾ ਸਿਚੁਏਸ਼ਨ, ਵੀ ਪ੍ਰੋਵਿੰਸ਼ੀਅਲ ਲੈਵਲ 'ਤੇ ਵੀ ਜਿਹੜੀ ਸਿਚੁਏਸ਼ਨ ਆ ਨਾ, ਹਰ ਸੂਬੇ ਨੂੰ ਵੀ ਇਹ ਦੇਖਣਾ ਪੈਣਾ, ਫੈਡਰਲ ਸਰਕਾਰ ਦੇ ਨਾਲ ਵੀ ਤਾਲਮੇਲ ਦੇ ਵਿੱਚ ਇਹ ਚੀਜ਼ ਦੇਖਣੀ ਪੈਣੀ, ਇਹਨੂੰ ਐਡਰੈਸ ਕਿਵੇਂ ਕਰਨਾ। ਵਟਸਐਪ 'ਤੇ ਇੱਕ ਸੁਨੇਹਾ ਆਇਆ ਕਿ ਜਿਹੜੀ AVEE ਵਾਲੀ ਜਿਹੜੀ ਐਪ ਆ ਉਹਦੇ ਨਾਲ ਡਾਕਟਰਸ ਨਾਲ ਸੇਮ ਡੇ ਅਪੋਇੰਟਮੈਂਟ ਮਿਲ ਜਾਂਦੀ ਆ, ਪਰ ਚੱਕਰ 'ਤੇ ਇਹ ਆ ਜਿਹਨੂੰ ਐਮਰਜੈਂਸੀ ਦੀ ਲੋੜ ਆ, ਐਮਰਜੈਂਸੀ ਹੈਲਪ ਦੀ ਜ਼ਰੂਰਤ ਆ, ਉਹ ਵਿਚਾਰਾ ਕਿੱਥੇ ਜਾਵੇ? ਉਹ ਤਾਂ ER ਹੀ ਜਾ ਸਕਦਾ ਨਾ।
ਯਾ ਹੁਣ ਜੇ ਕਿਸੇ ਲੱਤ ਟੁੱਟੀ ਆ ਅਤੇ ਐਪ ਨੇ ਪਲਸਤਰ ਤਾਂ ਨਹੀਂ ਕਰ ਦੇਣਾ?
ਹਾਂ ਸਹੀ ਗੱਲ ਆ,
ਐਕਸਰੇ ਵੀ ਨਹੀਂ ਹੋ ਜਾਣਾ
ਯਾ ਨਾ ਹੀ ਫੋਨ 'ਤੇ ਬੈਠੇ ਡਾਕਟਰ ਨੇ, ਵਰਚੁਅਲ ਡਾਕਟਰ ਨੇ ਉਹ ਕਰ ਦੇਣਾ।
ਸੋ ਯਾ ਉਹੀ ਨਾ, ਫਿਰ ਸਾਡੀ ਸੋਚ ਹੀ ਨੈਗੇਟਿਵ ਪਈ, ਬਹੁਤ ਨੈਗੇਟਿਵ ਖਬਰਾਂ ਕਰਦੇ ਸਵੇਰੇ।
ਤੁਹਾਡੀ ਗੱਲ ਨਾ ਕਿਸੇ ਨੇ ਸੱਚੀ ਮੰਨ ਲੈਣਾ, ਕਹਿੰਦਾ ਦੇਖਿਆ ਜੀ ਨਾਲ ਦਾ ਇਹਦਾ ਬੰਦਾ ਵੀ ਇਹੀ ਕਹਿੰਦਾ।
ਮਜ਼ਾਕ ਕਰ ਰਿਹਾ, ਕਈਆਂ ਨੂੰ ਸਾਡੇ ਲਿਸਨਰਸ ਨੂੰ ਪਤਾ ਕਿ ਸੋਸ਼ਲ ਮੀਡੀਆ ਦਾ, ਦੇਖੋ ਮੈਂ ਪਤਾ ਸਾਰੇ ਲਿਸਨਰਸ ਨੂੰ ਸੋਸ਼ਲ ਮੀਡੀਆ 'ਤੇ ਐਵੇਂ ਕਈ ਲੋਕ ਇੱਦਾਂ ਦੀਆਂ ਗੱਲਾਂ ਕਰ ਰਹੇ ਆ ਵੀ ਰੇਡੀਓ 'ਤੇ ਬੜੀਆਂ ਨੈਗੇਟਿਵ ਗੱਲਾਂ ਹੁੰਦੀਆਂ,
ਉਹ ਸੁਣ ਤਾਂ ਉਹ ਵੀ ਰਹੇ ਨਾ,
ਸੁਣ ਉਹ ਵੀ ਰਹੇ ਨੇ। ਅਤੇ ਹੁਣ ਦੇਖੋ ਜੋ ਸਾਡੇ ਇੱਥੇ ਆਲੇ ਦੁਆਲੇ ਹੋ ਰਿਹਾ, ਸੋ ਅਸੀਂ ਤਾਂ ਉਹੀ ਰਿਪੋਰਟ ਕਰਨਾ, ਇਹਨਾਂ ਵਿੱਚੋਂ ਕੋਈ ਵੀ ਖਬਰ ਅਸੀਂ ਆਪਣੇ ਘਰੋਂ ਦਾ ਕੱਢ ਕੇ ਲਿਆਏ ਨਹੀਂ। ਸੋ ਇਹ ਜਿਹੜੀ ਖਬਰ ਹੈ ਇਹ ਕੈਨੇਡੀਅਨ ਇੰਸਟੀਟਿਊਟ ਫਾਰ ਹੈਲਥ ਇਨਫੋਰਮੇਸ਼ਨ, ਜਿਹੜਾ ਵਨ ਆਫ ਦਾ ਮੋਸਟ ਰਿਪਿਊਟਡ ਜਿਹੜਾ ਸਾਡੇ ਇੱਥੇ ਇੰਸਟੀਟਿਊਸ਼ਨ ਆ, ਉਹਨਾਂ ਦੀ ਇਹ ਖਬਰ ਆ। ਅਤੇ ਫਿਰ ਜਿਹੜੀਆਂ ਪਹਿਲਾਂ ਖਬਰਾਂ ਕੀਤੀਆਂ ਨੇ ਕਿ ਬਰਾਡ ਇਨਲੈਟ ਦੀ ਡ੍ਰੈਜਿੰਗ ਉਹਦੇ ਸਾਰੇ ਅਪਰੂਵਲਸ ਮਿਲ ਗਏ, ਉਹ ਆਪਣੇ ਆਪ ਦੇ ਵਿੱਚ ਪੋਜ਼ਿਟਿਵ ਖਬਰ ਆ। ਫਿਰ ਨਾ ਜਿਹੜੀ ਖਬਰ ਕੀਤੀ ਕਰੈਕਸ਼ਨਸ ਆਫਿਸਰ ਬਾਰੇ ਉਹ ਤਾਂ ਮਤਲਬ ਉਹ ਰਿਪੋਰਟ ਕੀਤੀ ਗਈ ਹੈ ਤਾਂ ਅਸੀਂ ਤੁਹਾਡੇ ਨਾਲ ਸਾਂਝੀ
ਕੀਤੀ
ਲੀਗਲ ਪ੍ਰੋਸੀਡਿੰਗਸ ਦੇ ਵਿੱਚੋਂ ਖਬਰ ਨਿਕਲੀ ਤੇ ਮਾਰਕ ਕਾਰਨੀ ਨੇ ਡੋਨਲਡ ਟਰੰਪ ਨਾਲ ਗੱਲਬਾਤ ਕੀਤੀ ਹੈ ਹੁਣ ਇਹ ਰਿਪੋਰਟ ਨਾ ਕਰੀਏ ਤੇ ਫਿਰ ਉਸ ਤੋਂ ਪਹਿਲਾਂ ਅਸੀਂ ਫੀਫਾ ਵਰਲਡ ਕੱਪ ਦੀ ਗੱਲਬਾਤ ਕੀਤੀ ਹੈ
ਉਹ ਤਾਂ
ਟੀਮ ਕੈਨੇਡਾ ਦੀ ਮੈਚ ਹਾਰ ਗਈ ਅਸੀਂ ਤਾਂ ਨਹੀਂ ਕਹਿ ਸਕਦੇ ਜਿੱਤ ਗਈ ਹੁਣ ਹਾਰੀ ਹੈ ਤਾਂ ਹਾਰੀ ਹੈ ਤੇ ਪਰ ਉਹਦੇ ਚੰਗੀ ਗੱਲ ਇਹ ਆ ਵੀ ਅਸੀਂ ਅਗਲੇ ਰਾਊਂਡ ਵਾਸਤੇ ਕੁਆਲੀਫਾਈ ਕਰ ਗਏ ਹਾਂ ਸੋ ਜੋ ਹੋ ਰਿਹਾ ਉਹ ਰਿਪੋਰਟ ਕਰ ਰਹੇ ਹਾਂ ਤੇ ਜੇ ਕਿਸੇ ਨੂੰ ਲੱਗਦਾ ਨੈਗੇਟਿਵ ਹੈ ਦੈਨ ਆਈ ਵੁੱਡ ਲਾਈਕ ਵੈਰੀ ਹੰਬਲੀ ਡਿਸਅਗਰੀ ਦੇ ਆਰ ਸ਼ੂਟਿੰਗ ਦਾ ਮੈਸੇਂਜਰ ਹੇਅਰ ਸਾਡਾ ਕੰਮ ਤਾਂ ਦੇਖੋ ਰਿਪੋਰਟ ਕਰਨਾ
ਬਾਕੀ ਗੱਲ ਇਹ ਆ ਉਹ ਯਾਰ ਚੱਕਰ ਇਹ ਵੀ ਆ ਜਦੋਂ ਸੋਸ਼ਲ ਮੀਡੀਆ ਤੁਸੀਂ ਇਹੋ ਜਿਹੀ ਗੱਲ ਪਾਉਂਦੇ ਹੋ ਨਾ ਚਲੋ ਕਿਸੇ ਦੇ ਵਿਊ ਵੱਧਦੇ ਆ
ਕਿਸੇ ਨੇ ਦੇਖੋ ਇਹਦੇ ਵਿੱਚ ਜਿਹਨਾਂ ਨੂੰ ਨਹੀਂ ਉਹ ਜਿਹਨਾਂ ਨੂੰ ਪਤਾ ਸੀ ਕਿਸ ਕੰਟੈਕਸਟ ਵਿੱਚ ਗੱਲ ਕਰ ਰਹੇ ਹਾਂ ਵੀ ਕਿਸੇ ਨੇ ਸਾਨੂੰ ਨਹੀਂ ਇੱਦਾਂ ਟਾਰਗੇਟ ਕੀਤਾ ਦੇ ਆਰ ਜਸਟ ਸੇਇੰਗ ਕਿ ਪੰਜਾਬੀ ਰੇਡੀਓ ਦੇ ਉੱਤੇ ਵੀ ਬਹੁਤ ਨੈਗੇਟਿਵ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਪੰਜਾਬੀ ਰੇਡੀਓ ਨੂੰ ਟਾਰਗੇਟ ਕਰ ਰਹੇ ਨੇ ਜੋ ਆਪਣੇ ਆਪ ਦੇ ਵਿੱਚ ਚੰਗੀ ਗੱਲ ਨਹੀਂ ਤੇ ਪੰਜਾਬੀ ਰੇਡੀਓ ਦੀ ਵੀ ਆਪਣੀ ਕਮਿਊਨਿਟੀ ਨੂੰ ਬੜੀ ਦੇਣ ਆ ਮੈਂ ਨਹੀਂ ਕਹਿੰਦਾ ਸਾਡੀ ਦੇਣ ਆ ਕੋਈ ਪੰਜਾਬੀ ਰੇਡੀਓ ਦੀ ਐਜ਼ ਅ ਹੋਲ
ਜਿਹੜੀ ਇਨਫੋਰਮੇਸ਼ਨ ਆ ਰਹੀ ਆ ਨਾ ਬਹੁਤ ਸਾਰੀ ਜਾਣਕਾਰੀ ਜਦੋਂ ਅਸੀਂ ਜਿੱਥੇ ਰਹਿੰਦੇ ਹਾਂ ਇੱਥੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਨੇ ਫਿਰ ਅਸੀਂ ਇਹ ਗੱਲ ਕਰਦੇ ਹਾਂ ਕਿ ਇਹਨਾਂ ਪ੍ਰੋਬਲਮਸ ਦਾ ਸੋਲਿਊਸ਼ਨ ਥੋੜ੍ਹੇ ਹੋ ਜਾਣਾ ਗੱਲ ਕਰਕੇ ਸੋਲਿਊਸ਼ਨ ਹੋਣਾ ਅਵੇਅਰਨੈਸ ਨਾਲ ਜੇ ਲੋਕੀ ਅਵੇਅਰ ਹੋਣਗੇ ਉਸ ਅਵੇਅਰਨੈਸ ਦੇ ਆਧਾਰ ਤੇ ਤੁਸੀਂ ਆਪਣੀ ਵੋਟ ਦਾ ਡਿਸੀਜਨ ਕੀ ਲੈ ਰਹੇ ਹੋ
ਉਹ ਉਸ ਵੀਡੀਓ ਕਹਿੰਦੇ ਕਹਿੰਦੇ ਸਵੇਰੇ ਸਵੇਰੇ ਗਾਣੇ ਲਾ ਦਿਆ ਕਰੋ ਘੁੰਮਣ ਫਿਰਨ ਦੀ ਗੱਲ ਕਰਿਆ ਕਰੋ
ਉਹਨੇ ਹੋਰ ਵੀ ਵੀਡੀਓਜ਼ ਪਾਈਆਂ ਕੋਈ ਗੱਲ
ਹੋਰ ਵੀ ਗਮੇ ਜ਼ਮਾਨੇ
ਵਿੱਚ ਉਹਨਾਂ ਦਾ ਵੀ ਭਲਾ ਹੋਵੇ
ਨੋ ਆਮ ਜਸਟ ਨਾਟ ਕ੍ਰਿਟੀਸਾਈਜ਼ਿੰਗ ਥੈਮ ਜਸਟ ਸੇਇੰਗ ਕਿ ਵੀ ਠੀਕ ਆ ਯਾਰ
ਜੀ ਮੈਚ ਬੰਗਲਾਦੇਸ਼ ਨਾਲ ਹੋ ਰਿਹਾ ਆਈ ਥਿੰਕ ਅੱਜ ਯਾਰ
ਪਰ
ਇੱਕ ਗੱਲ ਇਹ ਵੀ ਹੁੰਦੀ ਆ ਕਿ ਜਦੋਂ ਤੁਹਾਨੂੰ ਕੋਈ ਵੈਸੇ ਹੀ ਬਿਨਾਂ ਵਜ੍ਹਾ ਟਾਰਗੇਟ ਕਰਨ ਲੱਗ ਜਾਵੇ ਨਾ ਬੰਦਾ ਕੁਛ ਠੀਕ ਹੀ ਕਰ ਰਹੇ ਹੋ
ਨਹੀਂ ਵੀ ਕਰ ਰਹੇ
ਕੰਮ ਕਰ ਰਹੇ ਆਪਣਾ ਸਹੀ ਗੱਲ ਆ ਬਸ ਵੀ ਸਮਾਂ ਦੇਣ ਲਈ ਬਹੁਤ